ਕੋਰ ਪਾਪ ਹੈ, ਕੋਈ ਸੱਚ ਤੇ ਨਹੀਂ ਟਿਕਦਾ, ਕਿਤੇ ਧਰਮ ਨਾਮ ਦੀ ਚੀਜ਼ ਨਹੀਂ ਲੱਭਦੀ। ਸਾਰਾ ਧਰਮ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ। ਕਿਤੇ ਵੀ ਇਹ ਸੱਚ ਦਾ ਚੰਦਰਮਾ ਸੱਚ ਦੀ ਬੁਨਿਆਦ ਕਿਤੇ ਲੱਭਦੀ ਨਹੀਂ, ਉਲਟੀ ਵਾੜ ਖੇਤ ਕੋ ਖਾਈ ਵਾਲੀ ਹਾਲਤ ਹੋ ਚੁੱਕੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਨੌ ਖੰਡਾਂ ਦਾ ਰਟਨ ਕਰਦੇ ਹੋਏ ਸੁਮੇਰ ਪਰਬਤ ਤੇ ਜਾ ਰਹੇ ਨੇ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੋਰਖਨਾਥ ਦੀ ਚਰਚਾ ਹੋਈ, ਮਛੰਦਰ ਨਾਥ ਜੀ ਹੋਈ ਹੈ, ਭੰਗਰ ਨਾਥ ਆ ਗਿਆ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਿੱਤਣ ਵਾਸਤੇ ਆਪਣੇ ਗੁਰੂ ਨੂੰ ਇਹ ਗੱਲ ਕਹਿੰਦਾ ਕਿ ਮੈਂ ਤਾਰੇ ਤੋੜਨ ਦੀ ਸਮਰੱਥਾ ਰੱਖਦਾ ਹਾਂ, ਕੌਣ ਹੈ ਉਹ ਵਿਚਾਰਾ ਬਾਲਕਾ ਜਿਹੜਾ ਮੇਰੇ ਸਾਹਮਣੇ ਚਰਚਾ ਕਰ ਸਕੇਗਾ। ਇਹ ਗੱਲ ਕਹਿ ਕੇ ਆਪਣੇ ਗੁਰੂ ਤੋਂ ਆਗਿਆ ਲੈ ਕੇ ਮਹਾਰਾਜ ਜੀ ਦੇ ਕੋਲ ਪਹੁੰਚਿਆ ਉਨਾ ਪਹਾੜ ਦੇ ਸਿਖਰ ਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆ ਕੇ ਕਹਿੰਦਾ ਜੇ ਇਸ ਸਥਾਨ ਤੋਂ ਅੱਗੇ ਜਾਣਾ ਤੇ ਗੋਰਖਨਾਥ ਗੁਰੂ ਨੂੰ ਆਪਣਾ ਗੁਰੂ ਅਪਣਾ ਲੈ, ਨਹੀਂ ਤਾਂ ਮੇਰੇ ਨਾਲ ਚਰਚਾ ਕਰ, ਮੈਂ ਤੈਨੂੰ ਚਰਚਾ ਦੇ ਵਿੱਚ ਹਰਾ ਦੇਵਾਂਗਾ ਔਰ ਤੂੰ ਇਸ ਜਗ੍ਹਾ ਤੋਂ ਵਾਪਸ ਜਾਣਾ ਕਰ, ਦੋਨਾਂ ਕੰਮਾਂ ਦੇ ਵਿੱਚੋਂ ਇੱਕ ਕਰ ਲੈ, ਜਾਂ ਵਾਪਸ ਮੁੜ ਜਾਂ ਯੋਗ ਮਤ ਗ੍ਰਹਿਣ ਕਰ ਲੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਭੰਗਰ ਨਾਥ, ਅਸਲ ਦੇ ਵਿੱਚ ਤੈਨੂੰ ਸਮਝ ਨਹੀਂ ਹੈ, ਤੁਸੀਂ ਭੁੱਲ ਚੁੱਕੇ ਹੋ, ਯੋਗ ਨਾਮ ਦੀ ਚੀਜ਼ ਦਾ ਤੁਹਾਨੂੰ ਗਿਆਨ ਨਹੀਂ ਕਿ ਅਸਲ ਵਿੱਚ ਯੋਗ ਦਾ ਅਰਥ ਕੀ ਹੈ। ਤੁਸੀਂ ਤਾਂ ਕੇਵਲ ਕਾਨ ਕੋ ਸ਼ਦਾਏ ਮੁੰਦਾ ਫਟਕ ਬਣਾਏ ਸੇਲੀ ਅੰਗ ਹੂੰ ਮੈਂ ਪਾਏ ਪੇਖ ਦੰਭ ਕੋ ਨਿਦਾਨ ਬਣਾਏ, ਇਹੋ ਜਿਹਾ ਲਿਬਾਸ ਸਰੀਰ ਤੇ ਧਾਰਨ ਕੀਤਾ ਹੋਇਆ, ਕੰਨ ਪੜਾ ਲਏ ਨੇ, ਵਿੱਚ ਬਲੌਰ ਦੀਆਂ ਮੁੰਦਰਾਂ ਪਵਾ ਲਈਆਂ, ਗਲ ਦੇ ਵਿੱਚ ਜਾਮਾ ਪਾ ਲਿਆ, ਪਿੰਡੇ ਤੇ ਸਵਾਹ ਮਲ ਲਈ, ਤੇ ਤੁਸੀਂ ਕਹਿੰਦੇ ਹੋ ਅਸੀਂ ਯੋਗ ਧਾਰਨ ਕੀਤਾ ਹੈ। ਡੰਡ ਕਮੰਡਲ ਮੁੰਡੇ ਪਹਾੜ, ਯੋਗ ਨਾ ਹੀ ਕਰਮਾਂ ਦੀ ਮਾਰ, ਇਹ ਕਾਹਦਾ ਯੋਗ ਹੈ? ਯੋਗ ਦਾ ਅਰਥ ਹੁੰਦਾ ਜੁੜਨਾ ਪਰਮੇਸ਼ਰ ਦੇ ਨਾਲ, ਪਰ ਤੁਸੀਂ ਜਿੱਥੇ ਜੋੜਨਾ ਸੀ ਉੱਥੇ ਤਾਂ ਤੋੜ ਕੇ ਬੈਠੇ ਹੋਏ ਹੋ। ਜਿਸ ਹਿਰਦੇ ਨੂੰ ਮਨ ਦੇ ਤਲੇ ਨੂੰ ਰੋਕਣਾ ਸੀ ਉੱਥੇ ਤਾਂ ਗਰੂਰ ਭਰਿਆ ਹੋਇਆ, ਹੰਕਾਰ ਭਰਿਆ ਹੋਇਆ ਹੈ, ਉੱਥੇ ਕਿਵੇਂ ਜੁੜ ਜਾਵੇਗਾ? ਜਿਸ ਥਾਂ ਤੇ ਪਰਮੇਸ਼ਰ ਔਰ ਆਤਮਾ ਦਾ ਮਿਲਾਪ ਹੋਣਾ ਸੀ, ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਉਹ ਦੁਬਦਾ ਤੇ ਉੱਥੇ ਖੜੀ ਹੈ, ਮਨ ਦੇ ਤਲੇ ਤੇ ਟਿਕੀ ਹੋਈ ਹੈ। ਜੇ ਮਨ ਦੇ ਤਲੇ ਤੋਂ ਹੇਠਾਂ ਉਤਰੇਗੀ ਤਾਂ ਹੀ ਯੋਗ ਬਣੇਗਾ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਯੋਗ ਬਣਿਆ ਤੇਰਾ ਕੀਰਤਨ ਗਾਈ। ਅਸਲ ਵਿੱਚ ਜੇ ਯੋਗ ਬਣ ਕੇ ਆ ਜਾਵੇ, ਪਰਮੇਸ਼ਰ ਦੇ ਨਾਲ ਜੋੜ ਆ ਜਾਵੇ, ਫਿਰ ਇਹ ਚਰਚਾ ਬਾਦ ਈਰਖਾ ਇਹ ਖੜੀ ਨਹੀਂ ਹੁੰਦੀ, ਮਾਲਕ ਦਾ ਕੀਰਤਨ ਗਾਉਣਾ ਬਣਦਾ ਹੈ। ਫਿਰ ਤੇ ਸਵਾਸ ਸਵਾਸ ਉਹ ਮਾਲਕ ਹੀ ਚੇਤੇ ਆਉਂਦਾ, ਇਹੋ ਜਿਹੀਆਂ ਵਿਅਰਥ ਦੀਆਂ ਗੱਲਾਂ ਨਹੀਂ ਬਣਦੀਆਂ, ਕਿਉਂਕਿ ਮਾਲਕ ਨੂੰ ਧੁਰ ਦੀ ਬਾਣੀ ਗਾਉਣ ਦੇ ਨਾਲ ਹਿਰਦਾ ਪਵਿੱਤਰ ਹੁੰਦਾ ਹੈ। ਪਰ ਤੂੰ ਆਉਂਦਿਆਂ ਕਿਹਾ ਮਾਈ ਮੁੰਡੇ ਕਿੱਥੇ ਜਾ ਰਿਹਾ, ਤੂੰ ਤਾਂ ਗਾਲ ਕੱਢੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਾਏ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ। ਭੰਗਰ ਨਾਥ, ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਲੈਣਾ ਚਾਹੀਦਾ ਜਿਸ ਦੇ ਗੁਰੂ ਦੇ ਉਪਦੇਸ਼ ਦਿੱਤਿਆਂ ਮਨ ਦਾ ਭਰਮ ਹੀ ਨਾ ਜਾਵੇ। ਉਹ ਕਾਹਦਾ ਗੁਰੂ ਹੈ ਜੇ ਮਨ ਦਾ ਭਰਮ ਹੀ ਨਾ ਦੂਰ ਕਰ ਸਕਿਆ? ਇਸ ਵਾਸਤੇ ਮਹਾਰਾਜ ਕਹਿੰਦੇ ਅਸੀਂ ਤਾਂ ਇਹ ਜਿਹੜੀ ਮਮਤਾ ਹੈ, ਕਾਮਨਾ ਹੈ, ਇੱਛਾ ਹੈ, ਇਸ ਦੀ ਮਾਈ ਦਾ ਸਿਰ ਮੁੰਨਿਆ, ਇਹਦਾ ਸਿਰ ਮੁੰਨਿਆ ਹੈ। ਮਾਈ ਦੀ ਮਾਈ ਜਿਹੜੀ ਤ੍ਰਿਸ਼ਨਾ ਹੈ ਉਹਦਾ ਵੀ ਮੁੰਨ ਦਿੱਤਾ, ਨਾ ਤੇ ਸਾਡੇ ਅੰਦਰ ਕੋਈ ਲੋਭ ਲਾਲਸ ਹੈ, ਨਾ ਮਮਤਾ ਹੈ। ਜਿਸ ਪਾਸੇ ਸਾਨੂੰ ਨਿਰੰਕਾਰ ਭੇਜਦਾ ਅਸੀਂ ਤਾਂ ਹੁਕਮ ਮੰਨ ਕੇ ਉਸ ਪਾਸੇ ਜਾਂਦੇ ਹਾਂ, ਜਿੱਥੋਂ ਤੱਕ ਸਾਡੀ ਮੌਜ ਹੋਵੇਗੀ ਉੱਥੋਂ ਤੱਕ ਜਾਵਾਂਗੇ। ਇਸ ਵਾਸਤੇ ਤੁਸੀਂ ਅਣਜਾਣ ਹੋ, ਕੇਵਲ ਦਸਮ ਦਵਾਰ ਦੇ ਵਿੱਚ ਰਿੱਧੀਆਂ ਸਿੱਧੀਆਂ ਹਾਸਲ ਕਰਕੇ ਸਵਾਸਾਂ ਨੂੰ ਟਿਕਾ ਕੇ ਔਧ ਕੋ ਵਧਾਈ, ਕੂਰ ਪੰਥ ਸੁਭ ਰਹੇ ਦੂਰ, ਸਹਿਜ ਸਰੂਪ ਕੋ ਹਦੂਰ ਕਿਵੇਂ ਜਾਣ ਹੋ। ਕਿਵੇਂ ਜਾਣ ਸਕਦੇ ਹੋ ਨਿਜ ਸਰੂਪ ਨੂੰ? ਮੁਕਤੀ ਦਾ ਪੰਥ ਤੇ ਤੁਹਾਡੇ ਤੋਂ ਦੂਰ ਰਹਿ ਚੁੱਕਾ ਹੈ, ਇਸ ਕਰਕੇ ਉਮਰਾਂ ਹੀ ਵਧਾ ਕਰਕੇ ਹੰਕਾਰ ਧਾਰਨ ਕੀਤਾ, ਤੁਹਾਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਭੰਗਰ ਨਾਥ ਨੂੰ ਉਪਦੇਸ਼ ਦਿੱਤਾ ਹੈ, ਜਿਵੇਂ ਅੱਗੇ ਵਿਚਾਰ ਆ ਰਹੀ ਹੈ। ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਵਈਆ ਜਿਉ ਸੁਣ ਤੂਸ਼ਣ ਹੋਤ ਭਇਓ ਪੁਨ।
ਜਦੋਂ ਭੰਗਰ ਨਾਥ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਅਧਿਆਤਮਿਕ ਪੱਖ ਤੋਂ ਪਰਮੇਸ਼ਰ ਦੇ ਨਾਲ ਮਿਲਾਉਣ ਵਾਲਾ ਉਪਦੇਸ਼ ਸਰਵਣ ਕਰਾਇਆ, ਤੇ ਭੰਗਰਨਾਥ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਚੁੱਪ ਹੋ ਗਿਆ ਕਿ ਮੈਂ ਹੁਣ ਮਹਾਰਾਜ ਨੂੰ ਕੀ ਉਪਦੇਸ਼ ਦੇਵਾਂ ਕਿ ਵਾਕਿਆ ਅਸੀਂ ਇਹ ਜਿਹੜੇ ਕਰਮ ਦੱਸੇ ਨੇ, ਨਿਸ਼ਾਨੀਆਂ ਦੱਸੀਆਂ ਨੇ, ਇਹ ਅੰਦਰ ਪ੍ਰਗਟ ਨੇ। ਅਸੀਂ ਹਿਰਦੇ ਦੇ ਤਲੇ ਤੇ, ਮਨ ਦੇ ਤਲੇ ਤੇ ਈਰਖਾ ਧਾਰਨ ਕੀਤੀ ਹੋਈ ਹੈ, ਤਾਂ ਹੀ ਸਾਰੇ ਵਾਰੀ ਵਾਰੀ ਆ ਰਹੇ ਹਾਂ ਔਰ ਆਪਣੀਆਂ ਸ਼ਕਤੀਆਂ ਪ੍ਰਗਟ ਕਰਕੇ ਦੱਸਦੇ ਹਾਂ, ਉਮਰਾਂ ਨੂੰ ਵਧਾਇਆ ਹੈ। ਅਸਲ ਵਿੱਚ ਯੋਗ ਨਹੀਂ ਬਣਿਆ, ਇਹ ਜੋੜ ਸਾਡਾ ਆਇਆ ਨਹੀਂ। ਮਨ ਦੇ ਵਿੱਚ ਸੱਚੀ ਗੱਲ ਜਾਣ ਲਈ ਹੈ ਔਰ ਚੁੱਪ ਹੋ ਗਿਆ।
ਭੰਗਰਨਾਥ ਨਾ ਬਾਣੀ ਅਲਾਈ,
ਫਿਰ ਭੰਗਰਨਾਥ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਕੋਈ ਵੀ ਹੁਣ ਉੱਤਰ ਜਾਂ ਸਵਾਲ ਨਹੀਂ ਫਿਰਦਾ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਹਾਰ ਮੰਨ ਕੇ ਵਾਪਸ ਚਲਿਆ ਗਿਆ ਗੋਰਖਨਾਥ ਦੇ ਪਾਸ।
ਬੈਠ ਗਏ ਨਿਜ ਆਸਣ ਲਾਈ,
ਔਰ ਪਾਸ ਬੈਠ ਕੇ ਆਪਣੇ ਗੁਰੂ ਦੇ ਆਸਣ ਲਾ ਲਿਆ।
ਅੱਗੇ ਚਲੇ ਤਹਤੇ ਗੁਰੂ ਨਾਨਕ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਸ ਸਥਾਨ ਤੋਂ ਅੱਗੇ ਨੂੰ ਚਾਲੇ ਪਾਏ।
ਬਿਖਰੇ ਗਿਰ ਪੰਥ ਨਾ ਪਾਈ,
ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਬਿਖੜੇ ਪੈਂਡੇ ਤੇ ਜਾ ਰਹੇ ਨੇ, ਜਿੱਥੇ ਪਹਿਲਾਂ ਕੋਈ ਪੰਥ ਨਾ ਪਾਈ, ਕੋਈ ਪਗਡੰਡੀ ਨਹੀਂ ਹੈ, ਨਾ ਕੋਈ ਰਸਤਾ ਹੈ, ਕਿਉਂਕਿ ਉਸ ਰਸਤੇ ਤੇ ਕੋਈ ਜਾਵੇ ਤੇ ਤਾਂ ਹੀ ਪਗਡੰਡੀ ਬਣੇ, ਰਸਤਾ ਬਣੇ, ਉਸ ਪਾਸੇ ਤਾਂ ਕੋਈ ਜਾਂਦਾ ਨਹੀਂ। ਸ਼ਿਦ ਵੀ ਆਪਣੀਆਂ ਸ਼ਕਤੀਆਂ ਦੇ ਦੁਆਰਾ ਕਾਇਆ ਨੂੰ ਬਦਲ ਕਰਕੇ ਸੋ ਖੇਚਰ ਵਾਲੀ ਅਵਸਥਾ ਬਣਾ ਕੇ, ਖੇਚਰ ਅਵਸਥਾ ਉਹ ਕਹਿੰਦੇ ਖੈ ਨਾਮ ਹੁੰਦਾ ਆਕਾਸ਼ ਦਾ, ਚਰਨਾ ਹੁੰਦਾ ਚੱਲਣ ਦਾ, ਜਿਹੜੇ ਆਕਾਸ਼ ਦੇ ਵਿੱਚ ਚੱਲਣ ਵਾਲੇ ਪੰਛੀ ਹੋਣ ਉਹਨਾਂ ਦਾ ਸਰੂਪ ਧਾਰਨ ਕਰਕੇ ਤੇ ਇਹ ਉੱਡ ਕੇ ਚਲੇ ਗਏ। ਖੇਚਰੀ, ਉਚਰੀ, ਚਰਚਰੀ, ਅਗੋਚਰੀ ਤੇ ਅਨੁਮਨੀ, ਇਹ ਜੋਗੀਆਂ ਦੀਆਂ ਪੰਜ ਅਵਸਥਾਵਾਂ ਨੇ ਤੇ ਖੇਚਰੀ ਅਵਸਥਾ ਨੂੰ ਧਾਰਨ ਕਰਕੇ ਇਹ ਤਾਂ ਪਹਾੜਾਂ ਤੇ ਚੜ ਜਾਂਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੈਦਲ ਜਾ ਰਹੇ ਨੇ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨਾਲ ਨੇ। ਇਹ ਵਿਖੜੇ ਪੈਂਡੇ ਨੂੰ ਤੈਅ ਕਰਦੇ ਹੋਏ ਜਾਂਦੇ ਨੇ ਜਿੱਥੇ ਕੋਈ ਵੀ ਪਹਿਲਾਂ ਰਸਤਾ ਨਹੀਂ ਸੀਗਾ।
ਉਨਾ ਪਹਾੜ ਕੇ ਜਾਏ ਕੇ ਸ਼ੇਖਰ,
ਜਦੋਂ ਉਨਾ ਪਹਾੜ ਦੀ ਚੋਟੀ ਦੇ ਉੱਪਰ ਪਹੁੰਚ ਗਏ, ਸਿਖਰ ਤੇ ਪਹੁੰਚ ਗਏ,
ਬੈਸ ਗਏ ਸੁੱਠ ਰੂਪ ਸੁਹਾਈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਸੁੱਠ ਨਾਮ ਹੁੰਦਾ ਸੁੰਦਰ ਦਾ, ਸੁੰਦਰ ਸਰੂਪ ਵਾਲੇ ਮਹਾਰਾਜ ਸੋਹਣਾ ਸਥਾਨ ਵੇਖ ਕੇ ਬੈਠ ਗਏ।
ਕਬਿਤ ਬੈਠ ਕਣੀ ਤੀਨ ਮੁਸਕਾਨੇ ਹੈ ਪ੍ਰਵੀਨ,
ਅੰਤਰਜਾਮੀ ਸਤਿਗੁਰੂ ਮਹਾਰਾਜ। ਪ੍ਰਵੀਨ ਦਾ ਅਰਥ ਵੈਸੇ ਸਿਆਣਾ ਹੁੰਦਾ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਅੰਤਰਜਾਮੀ ਨੇ। ਸਿਆਣਾ ਤਾਂ ਉਹ ਹੁੰਦਾ ਜਿਹੜੀ ਆਪਣੀ ਬੁੱਧੀ ਦੇ ਨਾਲ ਔਰ ਬੁੱਧੀ ਦਾ ਪ੍ਰਯੋਗ ਕਰਕੇ ਤੇ ਨਿਸ਼ਚਾ ਕਰ ਲਵੇ ਕਿ ਇਹ ਗੱਲ ਸਹੀ ਹੈ, ਉੱਥੇ ਸਿਆਣਪ ਵਰਤੀ ਜਾਂਦੀ ਹੈ। ਪਰ ਸਤਿਗੁਰੂ ਮਹਾਰਾਜ ਅੰਤਰ ਦੇ ਪ੍ਰੇਰਕ ਨੇ, ਇਸ ਵਾਸਤੇ ਅੰਤਰਜਾਮੀ ਨੇ। ਤੇ ਮਹਾਰਾਜ ਅੰਤਰਜਾਮੀ ਸਤਿਗੁਰਾਂ ਨੂੰ ਤਿੰਨ ਘੜੀਆਂ ਜਦ ਬੈਠਿਆਂ ਬਤੀਤ ਹੋ ਗਈਆਂ ਤੇ ਮਹਾਰਾਜ ਅਚਨਚੇਤ ਮੁਸਕਰਾਏ। ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਚਿਹਰੇ ਨੂੰ ਤੱਕ ਰਹੇ ਸਨ ਕਿ ਐਸੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਸਾਰੀ ਉਮਰ ਮਹਾਰਾਜ ਜੀ ਦੇ ਨਾਲ ਰਹਿਣ ਦਾ ਸੁਭਾਗ ਮਿਲਿਆ। ਸਾਰੀ ਉਮਰ ਰਹਿ ਕਰਕੇ ਮਹਾਰਾਜ ਦੇ ਦੀਦਾਰ ਕੀਤੇ, ਮਹਾਰਾਜ ਦੇ ਨਾਲ ਬਚਨ ਬਿਲਾਸ ਕੀਤੇ ਔਰ ਸਤਿਗੁਰੂ ਮਹਾਰਾਜ ਦੇ ਚਿਹਰੇ ਨੂੰ ਤੱਕਦੇ ਹੋਏ ਅਚਨਚੇਤ ਦੇਖਿਆ ਕਿ ਮਹਾਰਾਜ ਮੁਸਕਰਾ ਪਏ। ਤਿੰਨ ਘੜੀਆਂ ਬੈਠਿਆਂ ਬਤੀਤ ਹੋ ਗਈਆਂ ਤੇ ਜਦ ਮੁਸਕਰਾਉਂਦਿਆਂ ਹੋਇਆ ਮਹਾਰਾਜ ਨੂੰ ਦੇਖਿਆ,
ਪ੍ਰਭੂ ਭੈਣ ਕਹਿਓ ਜੋਗੀ ਆਵਤ ਹੋ ਹੈ ਲਹਿਓ,
ਤੇ ਮਰਦਾਨੇ ਨੇ ਪੁੱਛਿਆ, ਮਹਾਰਾਜ ਤੁਸੀਂ ਤਿੰਨ ਘੜੀਆਂ ਇਸ ਥਾਂ ਤੇ ਬੈਠਿਆਂ ਬਤੀਤ ਕਰਨੀਆਂ, ਪਰ ਅਚਨਚੇਤ ਕਿਉਂ ਮੁਸਕਰਾਏ? ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਮਰਦਾਨਿਆਂ ਇਸ ਪਾਸੇ ਨੂੰ ਇੱਕ ਹੋਰ ਹੰਕਾਰ ਦੇ ਸਹਿਤ ਇੱਕ ਸਿੱਧ ਆ ਰਿਹਾ ਉੱਡਦਾ ਹੋਇਆ, ਉਹ ਵੀ ਸਾਡੇ ਨਾਲ ਚਰਚਾ ਕਰਨੀ ਚਾਹੁੰਦਾ ਹੈ।
ਇੱਕ ਮਾਨ ਮਨ ਦਹਿਓ ਅਸੇ ਦੇਖਿਆ ਬਨੋ,
ਇਸ ਵਾਸਤੇ ਅਸੀਂ ਉਸ ਦੇ ਮਾਣ ਹੰਕਾਰ ਨੂੰ ਦੇਖ ਕਰਕੇ ਮਨ ਅੰਦਰ ਖੁਸ਼ ਹੋਏ ਹਾਂ ਕਿ ਇਹਦੇ ਵੀ ਹੁਣ ਆਉਣ ਕਰਕੇ ਇਸ ਦਾ ਜਿਹੜਾ ਹੰਕਾਰ ਮਾਣ ਹੈ ਉਹ ਵੀ ਨਾਸ ਹੋਵੇਗਾ।
ਭੇਜਤ ਚੜਤ ਕਰ ਗੋਰਖ ਜੋ ਹਮ ਪਰ,
ਜਿਹੜਾ ਗੋਰਖਨਾਥ ਹੈ ਇਹਨਾਂ ਨੂੰ ਸਬਕ ਸਿਖਾ ਸਿਖਾ ਕੇ ਸਾਡੇ ਦੇ ਉੱਪਰ ਚੜ੍ਹਾਈ ਕਰਕੇ ਭੇਜਦਾ ਹੈ, ਪੜਾਉਂਦਾ ਇਹਨਾਂ ਨੂੰ ਕਿ ਜਾਓ ਜਾ ਕੇ ਤਪੇ ਦੇ ਨਾਲ ਚਰਚਾ ਕਰੋ, ਉਸ ਨੂੰ ਹਰਾ ਕੇ ਵਾਪਸ ਭੇਜ ਦਿਓ ਜਾਂ ਇਹ ਯੋਗ ਮਤ ਗ੍ਰਹਿਣ ਕਰ ਲੇ। ਹੁਣ 84 ਸਿੱਧ ਵਾਰ ਵਾਰ ਇਹਨਾਂ ਨੂੰ ਸਬਕ ਦੇ ਕੇ ਪੜਾਉਂਦਾ, ਜੇ ਕੋਈ ਇਨਸਾਨ ਹੋਵੇ ਉਸ ਨੂੰ ਤਾਂ ਇੱਕ ਵਾਰੀ ਕਹੇ ਤੇ ਲੱਗ ਜਾਂਦੀ ਹੈ ਕਿ ਮੇਰੀ ਪਹਿਲਾਂ ਮੈਂ ਆਪ ਬੇਇੱਜ਼ਤ ਹੋ ਕੇ ਆਇਆ, ਹਾਰ ਖਾ ਕੇ ਆਇਆ, ਫਿਰ ਜਿਹੜੇ 4-5 ਹੋਰ ਭੇਜੇ ਉਹ ਵੀ ਹਾਰ ਖਾ ਕੇ ਆਏ, ਜਿਹੜੇ ਹੁਣ ਭੇਜਾਂਗਾ ਉਹ ਕਿੱਥੋਂ ਜਿੱਤ ਕੇ ਆ ਜਾਣਗੇ। ਫਿਰ ਵੀ ਗੋਰਖਨਾਥ ਚਾਹੁੰਦਾ ਕਿ ਇਹਨਾਂ ਦੇ ਮਨਾਂ ਦਾ ਵੀ ਹੰਕਾਰ ਟੁੱਟ ਜਾਵੇ ਕਿ ਇਹ ਵੀ ਆਪਣੇ ਆਪ ਨੂੰ ਬੜੀਆਂ ਸ਼ਕਤੀਆਂ ਦੇ ਮਾਲਕ ਸਮਝਦੇ ਸਨ। ਤੇ ਗੋਰਖਨਾਥ ਹੁਣ ਇੱਕ ਹੋਰ ਸਿੱਧ ਨੂੰ ਭੇਜ ਰਿਹਾ ਹੈ,
ਮਤ ਸਾਰੇ ਹੋਰ ਧਰ ਹੋਏ ਨਾਲ ਜਾਵਨੋ,
ਜਿਹੜਾ ਇਹ ਸਿੱਧ ਆ ਰਿਹਾ ਹੈ। ਮਤ ਸਰ ਨਾਮ ਹੁੰਦਾ ਈਰਖਾ ਦਾ, ਈਰਖਾ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੋਈ ਹੈ ਤੇ ਇਹਨਾਂ ਨੂੰ ਕੋਈ ਲੱਜਾ ਨਹੀਂ ਆਉਂਦੀ ਕਿ ਅਸੀਂ ਕਿਸ ਮੂੰਹ ਦੇ ਨਾਲ ਹੁਣ ਫਿਰ ਦੁਬਾਰਾ ਜਾਵਾਂਗੇ, ਕਿਉਂਕਿ ਇੱਕ ਵਾਰੀ ਪਰਿਵਾਰ ਦੇ ਵਿੱਚੋਂ ਦੂਸਰੇ ਦੇ ਘਰ ਦੇ ਵਿੱਚੋਂ ਸ਼ਰਮਸ਼ਾਰ ਹੋ ਕੇ ਆ ਜਾਏ, ਦੁਬਾਰਾ ਕੋਈ ਘਰ ਦਾ ਮੈਂਬਰ ਬਾਹਰ ਨਹੀਂ ਨਿਕਲਦਾ ਕਿ ਅਸੀਂ ਉਹਨਾਂ ਦੇ ਮੂੰਹ ਕਿੱਦਾਂ ਲੱਗਾਂਗੇ। ਪਰ ਮਹਾਰਾਜ ਕਹਿੰਦੇ ਇਹਨਾਂ ਨੂੰ ਕੋਈ ਲੱਜਾ ਨਹੀਂ ਆਉਂਦੀ, ਕੋਈ ਸ਼ਰਮ ਨਹੀਂ ਆਉਂਦੀ, ਵਾਰ ਵਾਰ ਇੱਕ ਮਿੰਟ ਨਹੀਂ ਪੈਣ ਦਿੰਦਾ ਦੂਸਰਾ ਉੱਡ ਕੇ ਆ ਜਾਂਦਾ ਹੈ, ਇਹ ਤਾਂ ਸਾਨੂੰ ਚੱਲਣ ਹੀ ਨਹੀਂ ਦਿੰਦੇ ਮਰਦਾਨਿਆ।
ਕਹੇ ਮਰਦਾਨਾ ਜਾਕੋ ਮਾਰੋ ਚੜੇ ਗਾਟੇ ਕਰ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਨੇ ਕਿ ਮਰਦਾਨਿਆ ਹੁਣ ਇੱਕ ਹੋਰ ਆ ਰਿਹਾ, ਬੜੀ ਹਿਰਦੇ ਵਿੱਚ ਈਰਖਾ ਧਾਰਨ ਕੀਤੀ ਆ, ਗੋਰਖਨਾਥ ਨੂੰ ਕੋਈ ਲੱਜਾ ਨਹੀਂ ਆ, ਸਾਡੇ ਵੱਲ ਭੇਜੀ ਜਾਂਦਾ। ਤੇ ਮਰਦਾਨੇ ਨੂੰ ਗੁੱਸਾ ਆ ਗਿਆ, ਕਹਿਣ ਲੱਗਾ ਸਤਿਗੁਰੂ ਮਹਾਰਾਜ ਜੇ ਤੁਸੀਂ ਮੈਨੂੰ ਇੱਕ ਵਾਰੀ ਆਗਿਆ ਕਰ ਦੇਵੋ, ਜੇ ਆਪ ਜੀ ਦੀ ਆਗਿਆ ਹੋਵੇ ਤੇ ਮਾਰੋ ਚੱਡੇ ਗਾਟੇ ਕਰ, ਮੈਂ ਇਹਨੂੰ ਚੱਡੇ ਗਾਟੇ ਕਰਕੇ ਮਾਰ ਦੇਵਾਂ, ਭਾਵ ਇੱਕ ਲੱਤ ਦੇ ਉੱਪਰ ਲੱਤ ਰੱਖ ਕੇ ਤੇ ਦੂਸਰੀ ਲੱਤ ਉੱਪਰ ਨੂੰ ਖਿੱਚ ਕੇ ਪਾੜ ਕੇ ਸਰੀਰ ਨੂੰ ਮਾਰਨਾ, ਇਹਨੂੰ ਚੱਡੇ ਗਾਟੇ ਕਹਿੰਦੇ ਨੇ, ਜਿਹੜਾ ਸਰੀਰ ਦੋ ਹਿੱਸਿਆਂ ਦੇ ਵਿੱਚ ਹੋ ਜਾਏ। ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਤੇ ਜਿਹੜਾ ਹੁਣ ਈਰਖਾ ਧਾਰ ਕੇ ਆਇਆ ਇਸ ਨੂੰ ਮੈਂ ਚੱਡੇ ਗੱਟ ਕੇ ਮਾਰਦਾ।
ਮੈਕ ਮੋਕੋ ਕੀ ਜੈ ਨਿਜ ਆਇਸੇ ਅਲਾਵ ਨੂੰ।
ਮਹਾਰਾਜ ਜਦੋਂ ਉਹ ਆ ਜਾਵੇ ਤੇ ਮੈਨੂੰ ਸਿਰਫ ਨੈਕ ਮੋਕੋ ਕੀ ਜੈ, ਮੈਨੂੰ ਕੇਵਲ ਇਸ਼ਾਰਾ ਦੇ ਦਿਓ ਆਪਣੀਆਂ ਅੱਖਾਂ ਦਾ ਕਿ ਮਰਦਾਨਿਆਂ ਮਾਰ ਦੇ, ਮੈਂ ਇੱਕ ਮਿੰਟ ਨਹੀਂ ਲਵਾਂਗਾ, ਉਸੇ ਵੇਲੇ ਇਹਨੂੰ ਕੋਡਾ ਕਰ ਦੇਵਾਂਗਾ।
ਦੋਹਰਾ ਲੈਣ ਦੇਣ ਇਨਕੋ ਨਹੀਂ।
ਸਤਿਗੁਰੂ ਮਹਾਰਾਜ ਇਹਨਾਂ ਦਾ ਸਾਡੇ ਨਾਲ ਕੀ ਲੈਣਾ ਦੇਣਾ, ਐਵੇਂ ਸਾਡੇ ਨਾਲ ਈਰਖਾ ਕਰਕੇ ਤੁਰੇ ਆਉਂਦੇ ਨੇ, ਆਣ ਕੇ ਵਾਧੂ ਦੀ ਸਾਡੇ ਨਾਲ ਚਰਚਾ ਕਰਦੇ ਨੇ, ਤੇ ਤੁਸੀਂ ਮੈਨੂੰ ਇੱਕ ਵਾਰੀ ਆਗਿਆ ਦੇਵੋ।
ਆਵਤ ਰੋਸ ਵਧਾਏ
ਔਰ ਆਪਣੇ ਹਿਰਦੇ ਦੇ ਅੰਦਰ ਗੁੱਸਾ ਵਧਾ ਵਧਾ ਕੇ ਆਉਂਦੇ ਹਨ।
ਇੱਕ ਕੋ ਜਬ ਹੀ ਮਾਰ ਹਾਂ।
ਮਹਾਰਾਜ ਜਦੋਂ ਤੁਸੀਂ ਇੱਕ ਵਾਰੀ ਮੈਨੂੰ ਆਗਿਆ ਦੇ ਦੋ ਤੇ ਇੱਕ ਨੂੰ ਜਦੋਂ ਮੈਂ ਮਾਰ ਦਿੱਤਾ ਨਾ,
ਸਭ ਹੀ ਕੋ ਮਤ ਆਏ।
ਮਹਾਰਾਜ ਜਿਹੜੇ ਬਾਕੀ ਦੇ ਹੋਰ ਵੀ ਮੰਡਲੀ ਵਿੱਚ ਬੈਠੇ ਹੋਣਗੇ ਉਹਨਾਂ ਨੂੰ ਵੀ ਮਤ ਆ ਜਾਵੇਗੀ ਕਿ ਉੱਥੇ ਤਾਂ ਹੁਣ ਮੌਤ ਦਾ ਹੀ ਪ੍ਰਸ਼ਾਦ ਮਿਲਦਾ, ਹੁਣ ਨਹੀਂ ਜਾਣਾ। ਮਹਾਰਾਜ ਇੱਕ ਵਾਰੀ ਇਸ਼ਾਰਾ ਕਰ ਦਿਓ, ਇੱਕ ਮਰ ਗਿਆ ਤੇ ਬਾਕੀ ਸਾਰੇ ਚੁੱਪ ਕਰਕੇ ਬੈਠ ਜਾਣਗੇ। ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਥੋੜਾ ਜਿਹਾ ਗੁੱਸੇ ਦੇ ਨਾਲ ਮਹਾਰਾਜ ਨੂੰ ਬਚਨ ਕਹੇ। ਇਹ ਜਿਹੜੇ ਮੂਰਖ ਨੇ, ਗਵਾਰ ਜਿਹੜੇ ਲੋਕ ਨੇ, ਬੇਸਮਝ ਲੋਕ ਨੇ, ਇਹ ਆਪਣੇ ਹਿਰਦੇ ਦੇ ਅੰਦਰ ਗਰੂਏ ਨਾਮ ਹੁੰਦਾ ਗਰੂਰ ਦਾ, ਹੰਕਾਰ ਦਾ, ਇਹ ਹੰਕਾਰ ਧਾਰਨ ਕਰਕੇ ਔਰ ਆਪਣੇ ਆਪ ਦੇ ਸਮਾਨ ਕਿਸੇ ਨੂੰ ਸਮਝਦੇ ਹੀ ਨਹੀਂ, ਕਹਿੰਦੇ ਸਾਡੇ ਵਿੱਚ ਹੀ ਸਭ ਤੋਂ ਵੱਧ ਗੁਣ ਹਨ।
ਸਕਲ ਗਦਾਰ
ਮਹਾਰਾਜ ਇਹਨਾਂ ਸਾਰਿਆਂ ਦਾ ਨਾਸ ਕਰ ਦੇਵੀਏ,
ਬਾਹਰ ਨਾ ਬੈਨ ਬਖਾਨ ਕੋ,
ਫੇਰ ਕੋਈ ਸਾਡੇ ਨਾਲ ਆਣ ਕੇ ਕਿਹੜੀ ਕੋਈ ਚਰਚਾ ਕਰੇਗਾ, ਫੇਰ ਨੀ ਕੋਈ ਗੱਲ ਕਰਦਾ। ਇੱਕ ਵਾਰੀ ਤੁਸੀਂ ਮੈਨੂੰ ਇਹ ਆਗਿਆ ਦੇ ਦਿਓ, ਫਿਰ ਦੁਬਾਰਾ ਨੀ ਕੋਈ ਚਰਚਾ ਕਰਨ ਵਾਸਤੇ ਆਵੇਗਾ ਹੰਕਾਰ ਦੇ ਸਹਿਤ।
ਕਬਿਤ ਸ਼੍ਰੀ ਗੁਰੂ ਅਲਾਈ ਨਾ ਹੱਥ ਕੀ ਲੜਾਈ।
ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਜੇ ਤੇ ਇਹਨਾਂ ਦੇ ਨਾਲ ਇਹੋ ਜਿਹੀ ਲੜਾਈ ਕਰਨੀ ਹੁੰਦੀ ਤੇ ਫਿਰ ਪਹਿਲਾਂ ਚ ਵੀ ਉਹੀ ਕੰਮ ਅਪਣਾ ਲੈਂਦੇ, ਘੋੜਾ ਸਾਡੇ ਕੋਲ ਸੀ, ਰੱਸਾ ਸਾਡੇ ਕੋਲ ਸੀ, ਜਿਹੜਾ ਆਉਂਦਾ ਰੱਸੇ ਨਾਲ ਬੰਨੀ ਜਾਂਦੇ, ਨਿੱਕੇ ਨਿੱਕੇ ਕਰਕੇ ਕੱਟੀ ਜਾਂਦੇ। ਮਰਦਾਨਿਆ ਇਹ ਸਾਡੀ ਲੜਾਈ ਜਿਹੜੀ ਹੈ ਉਹ ਹੱਥਾਂ ਦੀ ਲੜਾਈ ਨਹੀਂ ਹੈ, ਇਸ ਵਾਸਤੇ ਇਹ ਕਰਮ ਅਸੀਂ ਨਹੀਂ ਕਰਨਾ।
ਇਹ ਬਾਨ ਚਤੁਰਾਈ ਕਰੇ ਬਾਦ ਸਿਧਿਆਵਈ।
ਮਹਾਰਾਜ ਕਹਿੰਦੇ ਇਹ ਬੈਨ ਚਤੁਰਾਈ, ਇੱਥੇ ਤਾਂ ਚਰਚਾ ਦੇ ਨਾਲ ਇਹਨਾਂ ਦੇ ਪਾਸ ਜਿਹੜਾ ਹੰਕਾਰ ਹੈ ਉਹ ਕੱਢਣਾ ਹੈ, ਇਹਨਾਂ ਦਾ ਜਿਹੜਾ ਚਤਰਪਨ ਹੈ ਨਾ ਕਿ ਅਸੀਂ ਸਾਡੇ ਵਰਗਾ ਹੋਰ ਦੁਨੀਆਂ ਚ ਹੈ ਹੀ ਕੋਈ ਨੀ ਗੁਣਾ ਕਰਕੇ ਸ਼ਕਤੀਆਂ ਕਰਕੇ। ਮਹਾਰਾਜ ਕਹਿੰਦੇ ਇਹ ਅਸੀਂ ਇਹਨਾਂ ਦੇ ਨਾਲ ਗਿਆਨ ਦੀ ਚਰਚਾ ਕਰਕੇ ਇਹਨਾਂ ਦਾ ਹੰਕਾਰ ਤੋੜਨਾ, ਇਸ ਵਾਸਤੇ ਇਹਨਾਂ ਦੇ ਨਾਲ ਕੋਈ ਹੱਥਾਂ ਦੀ ਲੜਾਈ ਨਹੀਂ ਕਰਨੀ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਇਹੋ ਜੀ ਇਹਨਾਂ ਦੇ ਨਾਲ ਸਾਧਨ ਵਰਤਣੇ ਨੇ, ਇਸ ਕਰਕੇ ਚਰਚਾ ਹੀ ਕਰਨੀ ਹੈ ਤੇ ਇੱਥੇ ਕੋਈ ਲੜਾਈ ਨਹੀਂ ਕਰਨੀ। ਕਰੈ ਬਾਦ ਸਿੱਧ ਆਵੇ, ਜਿਹੜਾ ਸਿੱਧ ਜਿਹੜਾ ਵੀ ਆਵੇਗਾ ਉਹਦੇ ਨਾਲ ਅਸੀਂ ਚਰਚਾ ਕਰਾਂਗੇ, ਤੂੰ ਸ਼ਾਂਤ ਚਿੱਤ ਹੋ ਕੇ ਸਾਡੇ ਨਾਲ ਬੈਠਾ ਰਹਿ।
ਬੋਲਤ ਪ੍ਰਸ ਭਰਿਆ ਵਾ ਤਬ ਜੋਗੀ ਸੋ।
ਜਿਹੜਾ ਇਹ ਜੋਗੀ ਸਿੱਧ ਆ ਰਿਹਾ ਮਹਾਰਾਜ ਦੇ ਕੋਲ ਤੇ ਇੱਧਰ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਵੇਂ ਪਰਸਪਰ ਵਿਚਾਰਾਂ ਕਰਦੇ ਨੇ, ਇੰਨੇ ਸਮੇਂ ਨੂੰ ਉਹ ਪਹੁੰਚ ਚੁੱਕਾ ਹੈ।
ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵਈ,
ਜਿਸ ਦਾ ਨਾਮ ਕਨੀਫਾ ਸਿੱਧ ਹੈ ਔਰ ਆਉਂਦੇ ਹੀ ਆ ਕਰਕੇ ਇਸਨੇ ਇਸ ਤਰ੍ਹਾਂ ਬਚਨ ਕਹੇ।
ਆਗੇ ਇਹਾਂ ਆਏ ਕਾਇਦੋਂ ਪੂਰਬ ਹੀ ਆਏ ਤੁਮ।
ਕਹਿਣ ਲੱਗਾ ਕਿ ਐ ਤਪਾ ਜੀ, ਜਿਸ ਸਥਾਨ ਤੇ ਉਹਨਾਂ ਪਹਾੜ ਦੀ ਚੋਟੀ ਤੇ ਤੁਸੀਂ ਆ ਕੇ ਬੈਠੇ ਹੋ, ਕੀ ਕਦੇ ਪਹਿਲਾਂ ਵੀ ਇੱਥੇ ਆਏ ਸੀ ਕਿ ਜਾਂ ਪਹਿਲੀ ਵਾਰੀ ਇਸ ਸਥਾਨ ਤੇ ਆਏ ਹੋ?
ਕੈਨੋ ਥਾਨ ਤੀਕ ਅਬ ਚੱਲ ਕਰ ਜਾਵਈ,
ਹੁਣ ਇਸ ਸਥਾਨ ਤੋਂ ਕੈਨੋ ਥਾਨ ਤੱਕ ਕਿੱਥੋਂ ਤੱਕ ਜਾ ਕੇ ਜਾਓਗੇ, ਭਾਵ ਇਸ ਸਥਾਨ ਤੋਂ ਅੱਗੇ ਕਿੰਨੀ ਕੁ ਦੂਰੀ ਤੇ ਹੋਰ ਜਾਣਾ ਤੁਸੀਂ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕਰਦਾ ਕਿ ਕਦੇ ਪਹਿਲਾਂ ਵੀ ਆਏ ਹੋ ਜਾਂ ਪਹਿਲੀ ਵਾਰ ਆਏ ਹੋ ਜਾਂ ਇਸ ਜਗ੍ਹਾ ਤੋਂ ਹੋਰ ਕਿੰਨੀ ਦੂਰੀ ਤੱਕ ਪਹੁੰਚਣਾ ਹੈ?
ਕੌਣ ਨਾਮ ਤੇਰੋ ਖੋ ਮਾਨ ਜੋ ਪਨੇਰੋ।
ਜਿਹਨੂੰ ਇੰਨਾ ਵੱਡਾ ਮਾਣ ਹੈ, ਹੰਕਾਰ ਹੈ, ਬੜੇ ਹੰਕਾਰ ਦੇ ਸਹਿਤ ਇਸ ਪਹਾੜਾਂ ਦੀ ਸੈਰ ਕਰ ਰਹੇ ਹੈ, ਤੇਰਾ ਨਾਮ ਕੀ ਹੈ?
ਕਿਨੋ ਲੀਜੇ ਉਪਦੇਸ਼ ਮੇਰੋ ਨਿਕੋ ਸੁਣਾਵਈ।
ਮੈਂ ਤੈਨੂੰ ਬੜੇ ਵਧੀਆ ਤਰੀਕੇ ਦੇ ਨਾਲ ਉਪਦੇਸ਼ ਦੇਵਾਂਗਾ ਗੋਰਖ ਨਾਥ ਨੂੰ ਗੁਰੂ ਅਪਣਾਉਣ ਦਾ। ਇਸ ਵਾਸਤੇ ਉਹ ਉਪਦੇਸ਼ ਜਿਹੜਾ ਮੈਂ ਦੇਵਾਂਗਾ ਉਹ ਚੰਗੀ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈ ਤੇ ਫਿਰ ਤੂੰ ਇਸ ਸਥਾਨ ਤੋਂ ਅੱਗੇ ਜਾ ਸਕੇਗਾ।
ਆਗੇ ਹਮ ਆਏ ਤੂੰ ਗੈਲ ਅਬ ਜਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਇਹ ਕਨੀਫਾ ਸਿੱਧ, ਅਸੀਂ ਪਹਿਲਾਂ ਵੀ ਇਸ ਸਥਾਨ ਤੇ ਆਏ, ਜੇ ਪਹਿਲਾਂ ਕੋਈ ਕਿਸੇ ਰਸਤੇ ਦੇ ਨਾ ਗਿਆ ਹੋਵੇ ਨਾ ਤੇ ਉਸਨੂੰ ਪਤਾ ਨਹੀਂ ਲੱਗਦਾ ਕਿ ਕਿਸ ਕਿਸ ਪਾਸੇ ਨੂੰ ਜਾਣਾ ਔਰ ਰਸਤਾ ਕਿਹੜਾ ਲੈਣਾ, ਤੇ ਅਸੀਂ ਤਾਂ ਇਹ ਵਿਕੜਾ ਬਰਫ਼ ਦੇ ਪਹਾੜਾਂ ਦੇ ਉੱਪਰ ਚੱਲ ਰਹੇ ਹਾਂ ਤੇ ਜੇ ਅਸੀਂ ਆਏ ਹੀ ਹਾਂ ਤੇ ਤਾਂ ਹੀ ਅਸੀਂ ਇਸ ਰਸਤੇ ਤੇ ਚੱਲ ਰਹੇ ਹਾਂ, ਇਸ ਵਾਸਤੇ ਆਪਣੇ ਰਸਤੇ ਦੀ ਅਸੀਂ ਪਛਾਣ ਕਰ ਚੁੱਕੇ ਹਾਂ।
ਦੇਖੇ ਬਿਨਾ ਸੁਨੇ ਕਹੋ ਕੋ ਵੈਸੇ ਚੱਲ ਜਾਤ ਹੈ।
ਕੋਈ ਦੇਖੇ ਤੋਂ ਬਿਨਾ ਜਾਂ ਕਹੇ ਤੋਂ ਬਿਨਾ ਜਾਂ ਸੁਣੇ ਤੋਂ ਬਿਨਾ ਕਿਵੇਂ ਕੋਈ ਰਸਤੇ ਤੇ ਚੱਲ ਸਕਦਾ? ਜੇ ਕਿਸੇ ਨੇ ਰਸਤਾ ਦੱਸਿਆ ਹੀ ਨਾ ਹੋਵੇ ਕਿ ਇੱਥੋਂ ਮਾਲਟਨ ਤੋਂ ਬ੍ਰੈਂਪਟਨ ਨੂੰ ਇਸ ਪਾਸੇ ਜਾਵਾਂਗੇ, ਤੇ ਕਹਿੰਦੇ ਜੇ ਰਸਤਾ ਨਾ ਦੇਖਿਆ ਹੋਵੇ, ਨਾ ਸੁਣਿਆ ਹੋਵੇ, ਨਾ ਕਿਸੇ ਨੇ ਕਹਿ ਕੇ ਇਸ ਦਾ ਨਕਸ਼ਾ ਹੀ ਦੱਸਿਆ ਹੋਵੇ ਤੇ ਕਿਵੇਂ ਕੋਈ ਚੱਲਿਆ ਜਾਵੇਗਾ? ਤੇ ਇਹ ਕਨੀਫਾ ਸਿੱਧ, ਅਸੀਂ ਇਹ ਰਸਤਾ ਪਹਿਲਾਂ ਦੇਖ ਚੁੱਕੇ ਹਾਂ, ਇਸ ਵਾਸਤੇ ਕਹੇ ਸੁਣੇ ਦੇਖੇ ਤੋਂ ਬਿਨਾਂ ਕੋਈ ਰਸਤਾ ਨਹੀਂ ਲੈ ਸਕਦਾ, ਇਹ ਰਸਤਾ ਪਹਿਲਾਂ ਅਸੀਂ ਦੇਖਿਆ ਤਾਂ ਚੱਲਦੇ ਆ ਰਹੇ ਹਾਂ।
ਨਾਨਕ ਹੈ ਨਾਮ ਉਪਦੇਸ਼ ਤਾਂ ਮਹਾਨ ਜੋ।
ਮਹਾਰਾਜ ਕਹਿੰਦੇ ਸਾਡਾ ਨਾਮ ਜਿਹੜਾ ਉਹ ਨਾਨਕ ਹੈ ਤੇ ਤੁਹਾਨੂੰ ਉਪਦੇਸ਼ ਦੇ ਕਰਕੇ ਜਿਹੜਾ ਤੁਹਾਡੇ ਅੰਦਰ ਮਾਣ ਹੈ, ਹੰਕਾਰ ਹੈ, ਉਸ ਨੂੰ ਨਾਸ ਕਰਨ ਵਾਸਤੇ ਆ ਰਹੇ ਹਾਂ।
ਸੋ ਕਹਵਾਨ ਕਰੂੰ ਐਸੋ ਵਰਤਾਤ ਹੈ।
ਜਿਹੜਾ ਤੁਸੀਂ ਆ ਕਰਕੇ ਈਰਖਾ ਦੇ ਸਹਿਤ ਸਾਡੇ ਨਾਲ ਚਰਚਾ ਕਰਦੇ ਹੋ, ਮਹਾਰਾਜ ਕਹਿੰਦੇ ਤੁਹਾਡੇ ਵਿੱਚ ਗਿਆਨ ਤਾਂ ਕੋਈ ਨਹੀਂ ਤੇ ਉਪਦੇਸ਼ ਤੁਸੀਂ ਸਾਨੂੰ ਕਿਹਦਾ ਦਿਓਗੇ? ਜੇ ਤੁਹਾਡੇ ਵਿੱਚ ਕੋਈ ਗਿਆਨ ਹੋਵੇ ਜਾਂ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੀ ਕੋਈ ਵਾਰਤਾ ਹੋਵੇ ਤੁਸੀਂ ਸੁਣਾਓ, ਜਿਸ ਕਰਕੇ ਅਸੀਂ ਪਰਮੇਸ਼ਰ ਦੇ ਨਾਲ ਮਿਲ ਸਕੀਏ, ਉਹ ਤੁਹਾਡੇ ਵਿੱਚ ਹੈ ਨਹੀਂ ਤੇ ਫਿਰ ਕਿਉਂ ਬਰ ਰਾਤ ਹੂੰ, ਕਿਉਂ ਬਕਵਾਸ ਕਰਦੇ ਹੋ? ਬਰ ਰਾਤ ਦਾ ਅਖਰੀ ਹੁਰਤ ਹੁੰਦਾ ਹੈ ਬਕਵਾਸ ਕਰਨਾ, ਬਰੜਾਉਣਾ, ਕਿ ਬਿਨਾਂ ਕਾਰਨ ਤੋਂ ਤੁਸੀਂ ਸਾਡੇ ਨਾਲ ਆ ਕੇ ਕਿਉਂ ਵਿਅਰਥ ਦੀਆਂ ਗੱਲਾਂ ਕਰਦੇ ਹੋ?
ਦੇਖ ਬੇ ਨਿਰੰਜਨ ਕੀ ਚਾਹੇ ਉਰ ਲਾਗੀ ਮੋਕੋ।
ਕਹਿੰਦਾ ਤੁਸੀਂ ਕਿਸ ਵਾਸਤੇ ਜਾ ਰਹੇ ਹੋ? ਮਹਾਰਾਜ ਕਹਿੰਦੇ ਦੇਖ ਬੇ ਨਿਰੰਜਨ ਕੀ, ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਚਾਹਨਾ ਹੈ ਔਰ ਉਸ ਨੂੰ ਦੇਖਣ ਵਾਸਤੇ ਇਹ ਰਸਤਾ ਲਿਆ, ਕਿਉਂਕਿ ਇਸ ਤੋਂ ਅੱਗੇ ਸੱਚਖੰਡ ਨੂੰ ਜਾਣਾ ਔਰ ਸੱਚਖੰਡ ਨੂੰ ਜਾਣ ਵਾਸਤੇ ਅਸੀਂ ਇਹ ਰਸਤਾ ਲਿਆ ਹੋਇਆ ਹੈ।
ਤਾਹੀ ਕੇ ਤਖਤ ਬਿਨ ਮਨ ਨਾ ਠਹਿਰਾਤ ਹੈ।
ਕਿਉਂਕਿ ਉਸ ਦੇ ਤਖਤ ਤੋਂ ਬਿਨ, ਤਖਤ ਉਸਦਾ ਹੈ ਸੱਚਖੰਡ ਵਸੈ ਨਿਰੰਕਾਰ, ਅਸੀਂ ਉਸ ਸੱਚਖੰਡ ਨੂੰ ਜਾ ਰਹੇ ਹਾਂ, ਉਹਦੇ ਦੇਖਣ ਦੀ ਇੱਛਾ ਹੈ, ਉਹ ਰਸਤਾ ਤਾਂ ਅਪਣਾਇਆ ਹੋਇਆ, ਇਸ ਰਸਤੇ ਤੋਂ ਉਸ ਰਸਤੇ ਤੱਕ ਪਹੁੰਚਣਾ ਹੈ, ਭਾਵ ਜਿੱਥੋਂ ਤੱਕ ਸਾਡੀ ਮਰਜ਼ੀ ਸੀ ਉੱਥੇ ਜਾ ਕੇ ਸਾਡੀ ਮਰਜ਼ੀ ਖਤਮ ਹੋਣੀ ਹੈ। ਇੱਥੋਂ ਅਸੀਂ ਰਸਤਾ ਅਪਣਾਇਆ ਹੋਇਆ, ਜਦ ਅਸੀਂ ਆਪਣੇ ਤਖ਼ਤ ਤੇ ਬੈਠੇ ਹੋਏ ਸੁਭਾਏਮਾਨ ਹੋਏ ਹੋਏ ਪਰਮੇਸ਼ਰ ਦੇ ਦਰਸ਼ਨ ਕਰ ਲਵਾਂਗੇ, ਫਿਰ ਸਾਡੀ ਜਿਹੜੀ ਚਾਹਨਾ ਹੈ, ਇੱਛਾ ਹੈ, ਉਹ ਸਾਡੀ ਪੂਰੀ ਹੋਵੇਗੀ।
ਕੈਸੇ ਮਤ ਤੋਹੇ ਕਹੇ ਦੀਜੇ ਸਭ ਪਾਸ ਮੋਹੇ।
ਜਿਹੜੀ ਤੁਹਾਡੇ ਵਿੱਚ ਕਿਹੋ ਜਿਹੀ ਮਤ ਹੈ ਉਹ ਸਾਡੇ ਪਾਸ ਕਹਿ ਦਿਓ, ਅਸੀਂ ਤੁਹਾਡੀ ਮਤ ਨੂੰ ਵੀ ਦੇਖ ਲਵਾਂਗੇ।
ਸੁਣ ਕੇ ਕਨੀਫਾ ਤਬ ਬਚਨ ਕਹਾਤ ਹੈ।
ਇਸ ਵੇਲੇ ਕਨੀਫਾ ਸਿੱਧ ਮਹਾਰਾਜ ਦੇ ਐਸੇ ਬਚਨ ਸੁਣ ਕੇ ਗਿਆਨ ਵਾਲੇ ਫਿਰ ਬੋਲ ਬੋਲਣ ਲੱਗਾ।
ਕਾਨ ਕੁਛ ਦਾਵੋ ਮੁੰਦਰਾ ਫਟਕ ਬਣਾਵੋ ਔਰ।
ਮਹਾਰਾਜ ਨੂੰ ਕਹਿਣ ਲੱਗਾ ਕਨੀਫਾ ਸਿੱਧ ਕਿ ਤੁਸੀਂ ਆਪਣੇ ਕੰਨ ਜਿਹੜੇ ਦੋਨੇ ਨੇ ਨਾ ਇਹਨਾਂ ਨੂੰ ਚਰਾ ਕੇ ਤੇ ਇਹਨਾਂ ਦੇ ਵਿੱਚ ਬਲੌਰ ਦੀਆਂ ਮੁੰਦਰਾ ਹੁਣ ਪਾ ਲਵੋ।
ਖਿੰਥਾ ਘਰ ਪਾਵੋ ਜੋਗ ਰੀਤ ਸਭ ਲੀਜੀ ਹੈ।
ਫਿਰ ਜਿਹੜੀ ਖਿੰਥਾ ਖਫਣੀ ਹੈ ਇਸ ਨੂੰ ਆਪਣੇ ਗਲ ਦੇ ਵਿੱਚ ਪਾ ਲਓ, ਇਹ ਜਿਹੜੀ ਜੋਗ ਦੀ ਰੀਤੀ ਹੈ ਉਸ ਨੂੰ ਅਪਣਾਉਣਾ ਕਰੋ।
ਸਿੱਧਨ ਮੈਂ ਆਈਐ ਨਿਜ ਮਤ ਦੂਰ ਕਈਐ।
ਤੁਸੀਂ ਇਹ ਲਿਬਾਸ ਧਾਰਨ ਕਰਕੇ ਤੇ ਸਿੱਧਾਂ ਦੇ ਵਿੱਚ ਆਈਐ ਆ ਜਾਣਾ ਕਰੋ, ਸ਼ਾਮਲ ਹੋ ਜਾਓ, ਤੇ ਜਿਹੜੀ ਹੋਰ ਮਤ ਧਾਰਨ ਕੀਤੀ ਹੋਈ ਹੈ ਉਹ ਆਪਣੇ ਹਿਰਦੇ ਵਿੱਚ ਦੂਰ ਕਰ ਦੇਵੋ।
ਭੀਖ ਮਾਂਗ ਮਾਂਗ ਖਈਐ ਤਨ ਭਸਮ ਲਗੀ ਜੀਐ।
ਔਰ ਸਰੀਰ ਦੇ ਉੱਪਰ ਭਸਮ ਲਗਾ ਕਰਕੇ ਤੇ ਲੋਕਾਂ ਦੇ ਘਰੋਂ ਮੰਗ ਮੰਗ ਕੇ ਖਾਓ, ਕੈਸਾ ਜੋਗ ਮਤ ਹੈ, ਆਪ ਵਿਹਲੇ ਰਹਿਣਾ, ਕਰਨਾ ਕੁਛ ਵੀ ਨਹੀਂ, ਵਾਧੂ ਦਾ ਹੰਕਾਰ ਧਾਰਨ ਕਰਨਾ ਔਰ ਲੋਕਾਂ ਦੇ ਘਰਾਂ ਚੋਂ ਮੰਗ ਮੰਗ ਕੇ ਖਾਣਾ। ਉਦਾਂ ਕਹਿਣਾ ਗ੍ਰਿਸਤ ਧਰਮ ਚੰਗਾ ਨਹੀਂ, ਗ੍ਰਿਸਤੀਆਂ ਦੇ ਘਰ ਨਹੀਂ ਜਾਣਾ, ਇਹਨਾਂ ਦੇ ਮੱਥੇ ਨਹੀਂ ਲੱਗਣਾ ਤੇ ਮੰਗ ਕੇ ਇਹਨਾਂ ਦੇ ਘਰੋਂ ਖਾਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਨੀਫਾ ਸਿੱਧ ਇਹ ਸਿੱਖਿਆ ਦਿੰਦਾ ਕਿ ਤੁਸੀਂ ਕੰਨ ਪੜਾ ਲਓ, ਇਹਦੇ ਵਿੱਚ ਬਲੌਰ ਦੀਆਂ ਮੁੰਦਰਾਂ ਪਾ ਲਓ, ਸਰੀਰ ਤੇ ਸਵਾਹ ਦੀ ਭਸਮ ਮਣ ਲਓ, ਗਲ ਵਿੱਚ ਖਫਣੀ ਪਾ ਲਓ, ਔਰ ਇਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਤੋਂ ਮੰਗ ਮੰਗ ਕੇ ਖਾਵੋ।
ਜਰਾ ਦੁੱਖ ਜਾਏ ਪੋਹੇ ਕਾਲ ਨ ਆਏ ਤੋਹੇ।
ਕਹਿਣ ਲੱਗਾ ਤਪਾ ਜੀ, ਜਿਹੜਾ ਜਰਾ ਨਾਮ ਹੁੰਦਾ ਬੁਢੇਪੇ ਦਾ, ਇਹ ਜਿਹੜਾ ਬੁਢੇਪੇ ਦਾ ਦੁੱਖ ਹੈ ਫਿਰ ਇਹ ਤੁਹਾਡੇ ਸਰੀਰ ਤੇ ਨਹੀਂ ਆਵੇਗਾ, ਕਿਉਂਕਿ ਇਹ ਚਾਹੁੰਦੇ ਨੇ ਕਿ ਦਸਮ ਦੁਆਰ ਵਿੱਚ ਸਵਾਸ ਟਿਕਾ ਕੇ ਰੱਖੀਏ ਤੇ ਇਹ ਜਿਹੜਾ ਸਰੀਰ ਹੈ ਇਹ ਜਵਾਨ ਹੀ ਰਹੇ। ਤੇ ਮਹਾਰਾਜ ਕਹਿੰਦੇ ਜੋਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨਾ ਜਾਏ, ਜੇ ਮਾਲਕ ਦੇ ਨਾਲੋਂ ਪ੍ਰੇਮ ਨਾ ਟੁੱਟੇ ਤੇ ਫਿਰ ਜੋਬਨ ਜਾਣ ਦਾ ਕਾਹਦਾ ਡਰ ਹੈ। ਫਿਰ ਤੇ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਜੇ ਹਿਰਦੇ ਵਿੱਚ ਗਿਆਨ ਫਿਰ ਬੁੱਢੇਪਾ ਕਾਹਦਾ ਹੈ, ਫਿਰ ਤਾਂ ਉਹ ਜਵਾਨੀ ਓ ਹੈ, ਉਹ ਚਾਓ ਬਣਿਆ ਰਹਿੰਦਾ ਹੈ, ਪ੍ਰੇਮ ਨਾਲ ਮਾਲਕ ਦੀ ਭਗਤੀ ਕਰਨੀ ਬਣ ਆਉਂਦੀ ਰਹਿੰਦੀ ਹੈ। ਫਿਰ ਸਰੀਰ ਦੇ ਉੱਪਰ ਬੁੱਢੇਪਾ ਆ ਜਾਵੇ, ਬਾਲਪਨ ਆ ਜਾਵੇ, ਜਵਾਨੀ ਆ ਜਾਵੇ, ਇਹ ਤਾਂ ਇਸ ਸਰੀਰ ਦੇ ਉਤਰਾਅ ਚੜਾਅ ਨੇ। ਮਹਾਰਾਜ ਕਹਿੰਦੇ ਅੰਦਰ ਦੀ ਸੁਰਤ ਜਿਹੜੀ ਹੈ ਉਹ ਤਾਂ ਕਾਇਮ ਹੀ ਰਹਿੰਦੀ ਹੈ, ਬੁਢੇਪੇ ਵਿੱਚ ਵੀ ਅਜਿਹੀ ਹੈ, ਜਵਾਨੀ ਵਿੱਚ ਵੀ ਉਹੀ ਹੈ, ਬਾਲਪਨ ਦੇ ਵਿੱਚ ਵੀ ਉਹੀ ਹੈ। ਇਸ ਵਾਸਤੇ ਇਹ ਕਹਿੰਦਾ ਕਿ ਤੁਸੀਂ ਜਿਹੜਾ ਜਰਾ ਬੁਢੇਪੇ ਦਾ ਰੁੱਖ ਹੈ ਉਹ ਫਿਰ ਯੋਗ ਮਤ ਨੂੰ ਗ੍ਰਹਿਣ ਕਰਕੇ ਨਹੀਂ ਆਉਂਦਾ।
ਨਾਮ ਪ੍ਰਗਟਾਏ ਜਗ ਐਸੀ ਵਿਦ ਕੀਜੀ ਹੈ,
ਕਾਲ ਨਹਿ ਆਏ ਤੋਹੇ ਨਾਮ ਪ੍ਰਗਟਾਏ ਜਗ। ਕਹਿੰਦੇ ਜਿਹੜਾ ਕਾਲ ਮੌਤ ਹੈ ਉਹ ਫਿਰ ਪਾਸ ਨਹੀਂ ਆਉਂਦੀ, ਸੰਸਾਰ ਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ ਹੈ ਐਸੀ ਵਿਧੀ ਨੂੰ ਅਪਣਾਉਣੇ ਕਰਕੇ।
ਜੇ ਮੈਂ ਵਿਚਾਰ ਕਰ ਲੀਜੇ ਮਤ ਧਾਰ ਵਰ।
ਕਹਿੰਦਾ ਇਹ ਜਿਹੜਾ ਸ੍ਰੇਸ਼ਟ ਉਪਦੇਸ਼ ਹੈ, ਵਰ ਹੈ, ਸਿੱਖਿਆ ਹੈ, ਆਪਣੇ ਹਿਰਦੇ ਦੇ ਅੰਦਰ ਵਿਚਾਰ ਕਰਕੇ ਮੇਰਾ ਉਪਦੇਸ਼ ਧਾਰਨ ਕਰ ਲੈ।
ਹੋਏ ਕਿ ਅਮਰ ਜਸ ਸੁਦਾ ਕਿਉਂ ਨਾ ਪੀਜੀ ਹੈ।
ਫਿਰ ਅਮਰ ਦਾ ਵਰ ਲੈ ਕੇ ਭਾਵ ਅਮਰ ਹੋ ਕੇ ਕਿ ਨਾ ਹੀ ਮਰੀਏ, ਸਦਾ ਹੀ ਇਸ ਸੰਸਾਰ ਤੇ ਰਹੀਏ, ਔਰ ਇਹ ਵਰ ਲੈ ਕਰਕੇ ਕਿਉਂ ਨੀ ਅੰਮ੍ਰਿਤ ਦੇ ਸਮਾਨ ਇਸ ਜਸ ਨੂੰ ਘੁੱਟ ਭਰ ਭਰ ਕੇ ਪੀਂਦਾ। ਇਹ ਕਨੀਫਾ ਸਿੱਧ ਮਹਾਰਾਜ ਨੂੰ ਕਹਿੰਦਾ ਹੈ,
ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ।
ਸਤਿਗੁਰੂ ਮਹਾਰਾਜ ਕਹਿੰਦੇ ਇਹ ਕਨੀਫਾ ਸਿੱਧ, ਅਸੀਂ ਪਹਿਲਾਂ ਹੀ ਯੋਗੀ ਬਣੇ ਹੋਏ ਹਾਂ, ਮਹਾਰਾਜ ਨਜ਼ਰ ਤਾਂ ਆਉਂਦੇ ਨੀ। ਮਹਾਰਾਜ ਕਹਿੰਦੇ ਤੁਹਾਡੀਆਂ ਅੱਖੀਆਂ ਹੀ ਨਹੀਂ ਦੇਖਣ ਵਾਲੀਆਂ ਕਿ ਤੁਸੀਂ ਦੇਖ ਲਓ ਕਿ ਅਸੀਂ ਯੋਗ ਮਤ ਧਾਰਨ ਕੀਤਾ ਹੋਇਆ ਜਾਂ ਨਹੀਂ ਕੀਤਾ। ਕਹਿੰਦੇ ਲਿਬਾਸ ਨਹੀਂ ਹੈਗਾ, ਮਹਾਰਾਜ ਕਹਿੰਦੇ ਲਿਬਾਸ ਤੈਨੂੰ ਨਜ਼ਰ ਹੀ ਨਹੀਂ ਆਉਂਦਾ, ਲਿਬਾਸ ਵੀ ਅਸੀਂ ਧਾਰਨ ਕੀਤਾ ਹੋਇਆ, ਕਿੱਥੇ ਲਿਬਾਸ ਹੈ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ। ਜਿਹੜਾ ਮੋਹ ਤੇ ਮਾਨ ਇਹ ਦੋ ਕੰਨ ਨੇ, ਮਹਾਰਾਜ ਕਹਿੰਦੇ ਅਸੀਂ ਪਹਿਲਾਂ ਹੀ ਚੀਰੇ ਹੋਏ ਨੇ, ਇਹਨਾਂ ਦੇ ਵਿੱਚ ਮੁੰਦਰਾ ਧਾਰਨ ਕੀਤੀਆਂ ਹੋਈਆਂ ਨੇ। ਜਿਹੜਾ ਮੋਹ ਦਾ ਕੰਨ ਹੈ ਉਸ ਨੂੰ ਚੀਰ ਕਰਕੇ ਅਸੀਂ ਇਸ ਦੇ ਵਿੱਚ ਜਿਹੜੀ ਗਿਆਨ ਦੀ ਮੁੰਦਰਾ ਹੈ ਉਹ ਪਹਿਨੀ ਹੈ। ਕਹਿੰਦੇ ਇਹ ਤੈਨੂੰ ਨਜ਼ਰ ਆਈ ਹੈ ਜੇ ਕਿ ਅਸੀਂ ਮੋਹ ਦੇ ਕੰਨ ਨੂੰ ਚੀਰ ਕੇ ਗਿਆਨ ਦੀ ਮੁੰਦਰਾ ਪਾਈ ਹੈ, ਤੇ ਜਿਹੜਾ ਮਾਣ ਵਾਲਾ ਕੰਨ ਆ, ਹੰਕਾਰ ਵਾਲਾ ਕੰਨ ਆ, ਉਸ ਨੂੰ ਵੀ ਚੀਰ ਲਿਆ। ਉਸ ਦੇ ਵਿੱਚ ਕਹਿੰਦੇ ਅਸੀਂ ਇਹ ਗਰੀਬੀ ਵਾਲਾ, ਨਿਮਰਤਾ ਵਾਲਾ, ਇਹ ਮੁੰਦਰਾ ਘੜ ਕੇ ਪਾਈ ਹੋਈ ਹੈ।
ਧਿਆਨ ਕੀ ਸਰੀਰ ਖਿੰਤਹਾ ਸਦਾ ਜੋ ਅਨਾਸ਼ ਹੈ।
ਜੋ ਅਸੀਂ ਪਰਮੇਸ਼ਰ ਦੇ ਨਾਲ ਇੱਕ ਰਸ ਲਗਾਤਾਰ ਧਿਆਨ ਲਗਾ ਕੇ ਰੱਖਦੇ ਹਾਂ, ਮਹਾਰਾਜ ਕਹਿੰਦੇ ਇਹ ਸਰੀਰ ਦੇ ਉੱਪਰ ਅਸੀਂ ਧਿਆਨ ਦੀ ਖਫਣੀ ਪਾਈ ਹੋਈ ਹੈ।
ਅਸਮ ਸੰਤੋਖ ਭੀਖ ਲੀਨੀ ਸੁਨ ਮੰਡਲ ਕੀ।
ਜਿਹੜੀ ਸਰੀਰ ਦੇ ਉੱਪਰ ਭਸਮ ਲਗਾਉਣੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਇਹ ਸੰਤੋਖ ਰੱਖਿਆ ਹੋਇਆ, ਜਥਾ ਲਾਭ ਤਥਾ ਸੰਤੁਸ਼ਟ, ਜੋ ਮਾਲਕ ਦਿੰਦਾ ਜਿੱਥੇ ਮਾਲਕ ਭੇਜਦਾ, ਜਹ ਬੈਸਾ ਵੇਹ ਵੈਸੇ ਪਾਈ, ਜਹ ਭੇਜੇ ਤਹਿ ਜਾਓ। ਮਹਾਰਾਜ ਕਹਿੰਦੇ ਇਹ ਸੰਤੋਖ ਦੀ ਸਵਾਹ ਅਸੀਂ ਆਪਣੇ ਸਰੀਰ ਦੇ ਉੱਪਰ ਮਲੀ ਹੋਈ ਹੈ, ਜਿਹੜਾ ਤੂੰ ਕਹਿੰਦਾ ਕਿ ਮੰਗ ਮੰਗ ਕੇ ਖਾਣਾ ਚਾਹੀਦਾ। ਮਹਾਰਾਜ ਕਹਿੰਦੇ ਇਹ ਸੁਨ ਮੰਡਲ ਦੇ ਵਿੱਚ ਅਸੀਂ ਆਪਣੀ ਸੁਰਤ ਨੂੰ ਲਗਾਇਆ ਹੋਇਆ, ਔਰ ਸਾਰਿਆਂ ਮੰਡਲਾਂ ਦੇ ਵਿੱਚ ਸੁਨ ਅਵਸਥਾ ਧਾਰਨ ਕੀਤੀ ਹੋਈ ਹੈ, ਔਰ ਇਹ ਸੁਨ ਮੁਨ ਦੀ ਅਵਸਥਾ ਨੂੰ ਧਾਰਨ ਕਰਕੇ ਅਸੀਂ ਇਸ ਬ੍ਰਹਿਮੰਡ ਦੇ ਵਿੱਚੋਂ ਮੰਗ ਮੰਗ ਕੇ ਖਾਂਦੇ ਹਾਂ, ਕਿਉਂਕਿ ਪੌਣ ਆਹਾਰੀ ਹੈ, ਅਤੇ ਸੁਨ ਅਵਸਥਾ ਦੇ ਵਿੱਚੋਂ ਇਹ ਪੌਣ ਸਾਨੂੰ ਖਾਣ ਵਾਸਤੇ ਮਿਲਦੀ ਹੈ। ਇਸ ਦੇ ਵਿੱਚ ਖਾਣਾ ਕੀ ਹੈ? ਜਿਹੜਾ ਧਰਤ ਆਕਾਸ ਪਤਾਲ ਹੈ ਮੇਰੀ ਜਿੰਦੜੀ ਹੈ, ਸਭ ਹਰ ਹਰ ਨਾਮ ਧਿਆਵੈ ਰਾਮ। ਇਹ ਦਰ ਦਰ ਤੋਂ ਮੰਗਦੇ ਫਿਰਦੇ ਹਾਂ, ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਉਹ ਦਇਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਕਿਉਂਕਿ ਮਾਲਕ ਦਾ ਨਾਮ ਹਰ ਪਾਸਿਓਂ ਸੁਣਨ ਨੂੰ ਮਿਲਦਾ, ਜੋ ਮ੍ਰਿਗ ਮੀਨ ਪੰਖੇਰੂ ਬੋਲਤ ਹੈ, ਜਿਹੜੇ ਪੰਛੀ ਜਾਨਵਰ ਬੋਲਦੇ ਨੇ ਉਹ ਵੀ ਪਰਮੇਸ਼ਰ ਦਾ ਨਾਮ ਬੋਲਦੇ ਨੇ, ਤਾਂ ਅਸੀਂ ਉਹਨਾਂ ਦੇ ਪਾਸੋਂ ਮੰਗ ਕੇ ਸੁਣਨ ਵਾਸਤੇ ਲੈਂਦੇ ਹਾਂ ਕਿ ਸਾਨੂੰ ਇਨਾਮ ਸੁਣਨ ਵਾਸਤੇ ਮਿਲੇ। ਇਹ ਕਹਿੰਦੇ ਅਸੀਂ ਇਸ ਸੁਣ ਅਵਸਥਾ ਦੇ ਵਿੱਚੋਂ ਬ੍ਰਹਿਮੰਡ ਦੇ ਵਿੱਚੋਂ ਜਿਹੜਾ ਨਾਮ ਮੰਗ ਮੰਗ ਕੇ ਸੁਣਨ ਵਾਸਤੇ ਮਿਲਦਾ ਇਹ ਅਸੀਂ ਭਿੱਖਿਆ ਮੰਗਦੇ ਹਾਂ।
ਨਾਮ ਲਿਵ ਲਾਗੀ ਜਾ ਮੈਂ ਦੇਖਿਓ ਸੁਖ ਰਾਸ ਹੈ।
ਮਹਾਰਾਜ ਕਹਿੰਦੇ ਜਿਨ੍ਹਾਂ ਦੇ ਜੀਵਾਂ ਦੀ ਹਿਰਦਿਆਂ ਦੇ ਵਿੱਚ ਨਾਮ ਦੇ ਵਿੱਚ ਲਿਵ ਲੱਗ ਗਈ ਹੈ, ਬਾਕੀ ਪਾਸਿਆਂ ਤੋਂ ਲਿਵ ਟੁੱਟ ਗਈ ਹੈ, ਕਾਮਨਾ ਮੁੱਕ ਗਈ ਹੈ, ਤ੍ਰਿਸ਼ਨਾ ਮੁੱਕ ਗਈ ਹੈ, ਕੇਵਲ ਇੱਕ ਨਾਮ ਦੀ ਲਿਵ ਲੱਗੀ ਹੋਈ ਹੈ, ਮਹਾਰਾਜ ਕਹਿੰਦੇ ਉਹਨਾਂ ਸੁੱਖਾਂ ਦੀ ਰਾਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਫਿਰ ਦੱਸ ਕਨੀਫਾ ਸਿੱਧ ਕਿੱਥੇ ਦੁੱਖ ਰਹਿ ਗਿਆ ਸਰੀਰ ਦੇ ਅੰਦਰ। ਤੂੰ ਕਹਿੰਦਾ ਬੁਢੇਪੇ ਦਾ ਦੁੱਖ ਨਾਸ ਹੋ ਜਾਂਦਾ ਹੈ ਜੇ ਯੋਗ ਮਤ ਨੂੰ ਗ੍ਰਹਿਣ ਕਰ ਲਈਏ। ਦੇਖ ਇਹ ਯੋਗ ਮਤ ਹੈ, ਐਸਾ ਯੋਗ ਨੂੰ ਅਪਣਾ ਲੈ, ਫਿਰ ਤੈਨੂੰ ਵੀ ਸੁੱਖਾਂ ਦੀ ਰਾਸ ਅਵਧੀ ਪ੍ਰਾਪਤ ਹੋਵੇਗੀ।
ਕਾਲ ਹੈ ਪਲਾਇਓ ਗੁਰ ਸ਼ਬਦ ਕਮਾਇਓ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਕਮਾ ਲਿਆ, ਆਪਣੇ ਦਿੱਤੇ ਹੋਏ ਗੁਰੂ ਦੇ ਉਪਦੇਸ਼ ਨੂੰ, ਨਾਮ ਨੂੰ ਕਮਾਇਆ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਕਦੇ ਜਿਹੜਾ ਕਾਲ ਹੈ, ਮੌਤ ਹੈ, ਉਹ ਪਹੁੰਦੀ ਨਹੀਂ ਹੈ। ਧਨਵੰਤਾ ਅਰ ਨਿਰਧਨ ਮੰਨਈ ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਵਡਾਨੀ ਰੇ। ਪਰ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਨੇ। ਰਾਮ ਰਹੇ ਹੋ ਸਾਧੂ ਰਹੇ ਹੋ ਗੁਰ ਗੋਬਿੰਦ। ਮਹਾਰਾਜ ਕਹਿੰਦੇ ਉਹ ਨਹੀਂ ਮਰਦੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈ ਉਹ ਦੂਤ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਮਹਾਰਾਜ ਕਹਿੰਦੇ ਜਮ ਤੇ ਲੱਜਾ ਦੇ ਸਹਿਤ ਹੋ ਕੇ ਭੱਜ ਜਾਂਦਾ, ਮੈਂ ਕਾਹਨੂੰ ਆ ਗਿਆ। ਉੱਥੇ ਦਾ ਧਰਮ ਰਾਜਾ ਨੇ ਵਰਜਿਆ ਇਹਨਾਂ ਦੇ ਪਾਸ ਹੀ ਨਾ ਜਾਇਓ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਤੇ ਤੂੰ ਕਹਿੰਦਾ ਯੋਗ ਮਤ ਨੂੰ ਗ੍ਰਹਿਣ ਕਰਨੇ ਕਰਕੇ ਹੀ ਜਿਹੜੀ ਮੌਤ ਹੈ ਉਹ ਦੌੜ ਜਾਂਦੀ ਹੈ। ਦੱਸ ਮੌਤ ਕਿੱਥੋਂ ਦੌੜਦੀ ਹੈ, ਇਹ ਤੇ ਸਭ ਤੇ ਆਉਂਦੀ ਹੈ। ਜਿੱਥੇ ਮਰਜ਼ੀ ਜਾ ਕੇ ਬੈਠ ਜਾ ਕਨੀਫਾ ਸਿੱਧ, ਜਦ ਹੀ ਇਹ ਸਵਾਸਾਂ ਰੂਪੀ ਪੂੰਜੀ ਖਤਮ ਹੋਣੀ ਹੈ, ਜਿੰਨੇ ਲਿਖੇ ਹੋਏ ਸਵਾਸ ਨੇ ਇੱਕ ਵੀ ਵਧਣਾ ਘਟਣਾ ਨਹੀਂ, ਮੌਤ ਨੇ ਆ ਹੀ ਜਾਣਾ ਹੈ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਆਪਣੀ ਮੌਜ ਦੇ ਨਾਲ ਜਾਂਦੇ ਨੇ, ਉਹ ਜਮਾਂ ਦੇ ਨਾਲ ਨਹੀਂ ਜਾਂਦੇ। ਨੌ ਦੁਆਰੇ ਪ੍ਰਗਟ ਕੀ ਹੈ, ਦਸਵਾਂ ਗੁਪਤ ਰਖਾਇਆ। ਇਸ ਸਰੀਰ ਦੇ ਅੰਦਰ ਜਿਹੜੇ 10 ਦੁਆਰ ਨੇ, ਜਿਸ ਮਰਜ਼ੀ ਦੁਆਰ ਥਾਣੀ ਚਾਹੁਣ ਉਹ ਇਹ ਪ੍ਰਾਣ ਆਪਣੇ ਕੱਢ ਕੇ ਸੱਚਖੰਡ ਨੂੰ ਪਿਆਨਾ ਕਰ ਜਾਂਦੇ ਨੇ। ਕਦੇ ਵੀ ਉਹਨਾਂ ਨੂੰ ਰਸਤੇ ਦਾ ਕੋਈ ਦੁੱਖ ਨਹੀਂ, ਜਮਾਂ ਦੀ ਮਾਰ ਦਾ ਕੋਈ ਭੈ ਨਹੀਂ, ਔਰ ਨਾ ਧਰਮ ਰਾਜਾ ਦੀ ਕਚਹਿਰੀ ਦਾ ਕੋਈ ਡਰ ਹੈ। ਕਿਉਂਕਿ ਜਨ ਧਰਮ ਰਾਜ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਬਾਣੀ ਦੀ ਸ਼ਬਦ ਦੀ ਕਮਾਈ ਮਨੁੱਖ ਕਰਦਾ ਹੈ, ਫਿਰ ਇਹ ਧਰਮ ਰਾਜਾ ਵੀ ਉਸ ਦੀਆਂ ਵਹੀਆਂ ਪਾੜ ਦਿੰਦਾ, ਸਾਰੇ ਲਿਖ ਜੋ ਕਿ ਉਸਦੇ ਖਤਮ ਹੋ ਜਾਂਦੇ ਨੇ। ਫਿਰ ਉਸ ਮਾਲਕ ਦੀ ਜਿਸਨੇ ਕਮਾਈ ਕੀਤੀ ਹੈ, ਉਸ ਨੂੰ ਫਿਰ ਮੌਤ ਦਾ ਕੈਸਾ ਡਰ ਰਹਿੰਦਾ ਹੈ।
ਸਭ ਜਰਾ ਜਿਉਂ ਮਿਟਾਇਓ ਹਰ ਰੂਪ ਮੈਂ ਨਿਵਾਸ ਹੈ।
ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜਿਨ੍ਹਾਂ ਨੇ ਆਪਣੀ ਜੋਤ ਹੀ ਇੱਕ ਮਿੱਕ ਕਰ ਲਈ, ਉਹਨਾਂ ਨੂੰ ਬੁਢੇਪੇ ਦਾ ਕੈਸਾ ਦੁੱਖ ਹੈ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਉਹਨਾਂ ਨੂੰ ਕੈਸਾ ਦੁੱਖ ਰਹਿ ਜਾਂਦਾ ਹੈ, ਹਰ ਕਾ ਸੇਵਕ ਜੋ ਹਰ ਜਿਹਾ ਭੇਦ ਨਾ ਜਾਣੂ ਮਾਨਸ ਦੇਹਾ। ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਬੁਢੇਪੇ ਦਾ ਕਾਹਦਾ ਦੁੱਖ ਹੈ, ਜਿਨ੍ਹਾਂ ਨੇ ਜੋਤੀ ਆਪਣੀ ਪਰਮੇਸ਼ਰ ਦੀ ਜੋਤੀ ਦੇ ਨਾਲ ਮਿਲਾ ਲਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਐ ਕਨੀਫਾ ਸਿੱਧ, ਇਹ ਸਾਡੀ ਗੱਲ ਸੁਣ। ਸ੍ਰੀ ਗੁਰੂ ਉਚਾਰੀ ਸੁਣੋ ਸਿੱਧ ਦੰਭ ਧਾਰੀ, ਐ ਪਖੰਡ ਨੂੰ ਧਾਰਨ ਕਰਨ ਵਾਲਿਓ, ਮਨ ਦੇ ਅੰਦਰ ਈਰਖਾ ਰੱਖਣ ਵਾਲਿਓ, ਸਾਡਾ ਉਪਦੇਸ਼ ਸੁਣ ਲਵੋ।
ਭਾਰੀ ਜਾਣੀਐ ਕਮਾਇਓ ਜੋਗ ਐਸੇ ਹਮ ਪਾਸ ਹੈ।
ਜਿਹੜਾ ਜੋਗ ਸਾਡੇ ਪਾਸ ਹੈ ਨਾ, ਉਸ ਦੀ ਅਸੀਂ ਬਹੁਤ ਭਾਰੀ ਕਰੀ ਤਪੱਸਿਆ, ਬਹੁਤ ਵੱਡੀ ਜੋਗ ਸਾਧਨਾ ਅਪਣਾਈ ਹੋਈ ਹੈ, ਬੜੀ ਕਮਾਈ ਕੀਤੀ ਹੈ ਅਸਾਂ ਨੇ।
ਸਵਈਆ ਜਿਉਂ ਸੁਣ ਕੇ ਸੋ ਜਾਤ ਪਇਓ।
ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਜੋਗ ਅਪਣਾਉਣ ਵਾਸਤੇ ਦ੍ਰਿੜ ਕਰਵਾਇਆ ਨਾ ਕਨੀਫਾ ਸਿੱਧ ਨੂੰ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਦੇਸ਼ ਕਰਦਾ ਹੋਇਆ ਹਾਰ ਮੰਨ ਕੇ ਵਾਪਸ ਚਲਿਆ ਗਿਆ।
ਔਰ ਵਿੱਚ ਵਿਚਾਰ ਕੇ ਪੂਰਨ ਜਾਣਾ,
ਔਰ ਆਪਣੇ ਹਿਰਦੇ ਦੇ ਅੰਦਰ ਵਿਚਾਰਾਂ ਕਰਦਾ ਹੈ ਕਿ ਇਹ ਤਪਾ ਵਾਕਿਆ ਹੀ ਪੂਰਨ ਹੈ, ਸਰਬ ਕਲਾ ਸਮਰੱਥ ਹੈ, ਇਸ ਦੇ ਅੱਗੇ ਕੋਈ ਨੀ ਆਪਣੀ ਵਿਚਾਰ ਰੱਖ ਸਕਦਾ, ਕੋਈ ਇਸ ਨੂੰ ਹਰਾ ਨਹੀਂ ਸਕਦਾ।
ਸ਼ੇਖਰ ਮੇਰ ਚਲੋ ਗੁਰੂ ਜੀ।
ਇਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਚਲੋ ਇਸ ਚੋਟੀ ਪਹਾੜ ਦੀ ਚੋਟੀ ਦੇ ਉੱਪਰ ਚੱਲੀਏ।
ਘਰ ਬੰਦ ਕਹੇ ਤਬ ਹੀ ਮਰਦਾਨਾ।
ਤਦੋਂ ਭਾਈ ਮਰਦਾਨਾ ਜੀ ਨੇ ਦੋਨੇ ਹੱਥ ਜੋੜ ਕਰਕੇ ਮਹਾਰਾਜ ਨੂੰ ਇਹ ਬੇਨਤੀ ਕਹੀ।
ਕਿਰਪਾ ਬੈਨ ਭਨੇ ਤੇ ਸੋ।
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕਹੇ।
ਕਮਨੇ ਮੰਦ ਮੰਦ ਪਿਖੇ ਸੁਖ ਸਨ।
ਸੁਖਾਂ ਨੂੰ ਰਾਸ ਅਵਧੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੌਲੀ ਹੌਲੀ ਇਸ ਪਹਾੜ ਦੀ ਚੋਟੀ ਦੇ ਉੱਪਰ ਆਪਣੇ ਕੋਮਲ ਚਰਨ ਰੱਖਦੇ ਹੋਏ ਅੱਗੇ ਵੱਧ ਰਹੇ ਨੇ।
ਸਿੱਧਨ ਕੋ ਅਵਲੋ ਕੋ ਕੌਤਕ।
ਜਦੋਂ ਸਿੱਧਾਂ ਦੇ ਐਸੇ ਕੌਤਕ ਦੇਖਦੇ ਹਨ ਭਾਈ ਮਰਦਾਨਾ ਤੇ ਭਾਈ ਬਾਲਾ।
ਆਵਤ ਹੈ ਜਿਨ ਕੇ ਬਹੁਮਾਨਾ।
ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਬਹੁਤ ਮਾਣ ਜ਼ਿਆਦਾ ਭਰਿਆ ਹੋਇਆ, ਹੰਕਾਰ ਭਰਿਆ, ਉਹ ਵਾਰੀ ਵਾਰੀ ਆ ਰਹੇ ਨੇ।
ਕਬਿਤ ਆਯੋ ਹੈ ਹਨੀਫਾ ਅਵਲੋਕ ਹੀ ਬੋਲਿਓ ਬੈਨ।
ਪਹਿਲਾਂ ਕਨੀਫਾ ਸਿੱਧ ਆਇਆ ਸੀ, ਹੁਣ ਹਨੀਫਾ ਨਾਮ ਵੀ ਸਿੱਧ ਦਾ ਹੈ। ਹੁਣ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ। ਜਦੋਂ ਕਨੀਫਾ ਪਹੁੰਚ ਗਿਆ ਤੇ ਜਦੋਂ ਕੋਈ ਜਾ ਕੇ ਉੱਤਰ ਹੀ ਨਾ ਦਿੱਤਾ, ਕਿਉਂਕਿ ਜੇ ਤੇ ਸਤਿਗੁਰੂ ਮਹਾਰਾਜ ਜੀ ਤੇ ਜਿੱਤ ਪ੍ਰਾਪਤ ਕਰਦਾ, ਫਿਰ ਹੀ ਜਾ ਕੇ ਕਹਿੰਦਾ ਕਿ ਮੈਂ ਤੇ ਜਿੱਤ ਕੇ ਆ ਗਿਆ। ਹੁਣ ਸ਼ਰਮਿੰਦਗੀ ਦਾ ਮੂੰਹ ਲੈ ਕੇ ਸਿੱਧ ਮੰਡਲੀ ਵਿੱਚ ਜਾ ਬੈਠਾ। ਪੰਗਰਨਾਥ ਕਹਿੰਦਾ ਸੀ ਮੇਰੇ ਵਿੱਚ ਤਾਰੇ ਤੋੜਨ ਦੀ ਸਮਰੱਥਾ ਹੈ। ਜਦ ਹਾਰ ਕੇ ਗਿਆ ਤੇ ਇਸ ਵੇਲੇ ਜਾ ਕੇ ਕੋਈ ਵੀ ਬਚਨ ਨਹੀਂ ਬੋਲਿਆ, ਆਪਣਾ ਆਸਣ ਲੈ ਕੇ ਤੇ ਸਮਾਧੀ ਸਥਿਤ ਹੋ ਗਿਆ। ਬੋਲਿਆ ਹੀ ਕਿਸੇ ਨੇ ਨਾਲ ਨਹੀਂ ਕਿ ਕੀ ਜਵਾਬ ਦੇਵਾਂ। ਇਸੇ ਤਰ੍ਹਾਂ ਕਨੀਫਾ ਵੀ ਜਾ ਕੇ ਬੈਠ ਗਿਆ, ਹੁਣ ਹਨੀਫਾ ਆਇਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਦੇ ਵੱਲ ਵੱਧਦੇ ਜਾ ਰਹੇ ਨੇ। ਜਿੱਥੇ ਵੀ ਸਿੱਧ ਆ ਜਾਂਦਾ ਮਹਾਰਾਜ ਉੱਥੇ ਬੈਠ ਕੇ ਚਰਚਾ ਕਰਨ ਲੱਗ ਜਾਂਦੇ ਨੇ। ਹਨੀਫੇ ਨੇ ਆ ਕਰਕੇ ਇਸ ਤਰ੍ਹਾਂ ਬਚਨ ਕਹੇ।
ਬਾਲ ਆਇਆ ਦੇਸ਼ ਸੁਣੋ ਸ੍ਰੀ ਗੁਰੂ ਪਨਤ ਹੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਆ ਕੇ ਕਹਿੰਦਾ ਬਾਲਕਿਆ ਨਮਸਕਾਰ ਹੋਵੇ, ਭਾਵ ਆਦੇਸ਼ ਹੈ, ਆਦੇਸ਼ ਬੋਲੀ ਹੈ ਇਹਨਾਂ ਦੀ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਣ ਕੇ ਕਹਿਣ ਲੱਗੇ
ਆਦੇਸ਼ ਏਕੰਕਾਰ ਕੋ ਹਨੀਫਾ ਆਓ ਬੈਸ।
ਤੇ ਇਸ ਵੇਲੇ ਮਹਾਰਾਜ ਕਹਿੰਦੇ ਨਮਸਕਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੈ ਜੋ ਸਾਰਿਆਂ ਦੇ ਅੰਦਰ ਚੇਤਨ ਸਤਾ ਦੇਣ ਵਾਲਾ ਹੈ। ਆ ਹਨੀਫਾ ਸਿੱਧ ਸਾਡੇ ਪਾਸ ਬੈਠ ਜਾ।
ਬਿਸਮਾਦਿਓ ਸੁਣ ਸੋ ਗਟੀ ਮਨ ਮੈਂ ਗਿਣਤ ਹੈ।
ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤੇ ਬੜਾ ਹੈਰਾਨ ਹੋਇਆ ਤੇ ਮਨ ਦੇ ਅੰਦਰ ਵਿਚਾਰਾਂ ਕਰਨ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਤਪਾ ਮੇਰੇ ਨਾਂ ਨੂੰ ਕਿਵੇਂ ਜਾਣਦਾ ਹੈ। ਇਸ ਨੇ ਕਿਹਾ ਕਿ ਹਨੀਫਾ ਆ ਮੇਰੇ ਪਾਸ ਬੈਠ ਜਾ। ਸਾਰੀ ਸੁੱਧ ਬੁੱਧ ਭੁੱਲ ਗਈ, ਇੱਕੋ ਹੀ ਵਿਚਾਰਾਂ ਰਹਿ ਗਈਆਂ ਕਿ ਮੇਰੇ ਨਾਮ ਨੂੰ ਕਿਵੇਂ ਜਾਣਦਾ ਹੈ।
ਬੂਜਤ ਭਾ ਪੂਰਬ ਹੀ ਮੇਲ ਮੇਰੋ ਤੇਰੋ ਪਇਓ।
ਇਸ ਵੇਲੇ ਪੁੱਛਣ ਲੱਗਾ ਕਿ ਤਪਾ ਜੀ ਇੱਕ ਗੱਲ ਦੱਸੋ ਕਿ ਸਾਡਾ ਪਹਿਲਾਂ ਤੇ ਕਦੇ ਕੋਈ ਮੇਲ ਨਹੀਂ ਹੋਇਆ ਤੇ ਪਹਿਲੀ ਵਾਰ ਇਸ ਮੇਲ ਹੋਇਆ, ਤੇ ਫਿਰ ਮੇਰੇ ਨਾਮ ਨੂੰ ਤੁਸੀਂ ਕਿਵੇਂ ਜਾਣਦੇ ਹੋ।
ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਨਤ ਹੈ।
ਜਿਹੜਾ ਹਨੀਫਾ ਨਾਮ ਤੁਸੀਂ ਉਚਾਰਨ ਕੀਤਾ ਹੈ, ਤੁਸੀਂ ਕੀ ਪਹਿਲਾਂ ਇਸ ਨਾਮ ਨੂੰ ਜਾਣਦੇ ਸੀ? ਕਿਵੇਂ ਤੁਹਾਨੂੰ ਪਤਾ ਲੱਗਾ ਕਿ ਮੇਰਾ ਨਾਮ ਹਨੀਫਾ ਹੈ?
ਕਾਹੂ ਨੇ ਬਤਾਇਓ ਕਿਦਾਂ ਤੀਨ ਕਾਲ ਗਿਆਤਾ ਤੁਮੇ।
ਜਾਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਸੇ ਨੇ ਮੇਰਾ ਨਾਮ ਦੱਸਿਆ ਹੋਵੇਗਾ, ਕਿਉਂਕਿ ਪਹਿਲਾਂ ਹਨੀਫਾ ਸਿੱਧ ਆਇਆ, ਵਾਹਿਗੁਰੂ ਕਨੀਫਾ ਆਇਆ, ਤੇ ਫਿਰ ਭੰਗਰਨਾਥ ਵੀ ਆਇਆ ਸੀ, ਕਿਸੇ ਨੇ ਮੇਰਾ ਨਾਮ ਦੱਸਿਆ ਹੋਵੇਗਾ? ਤੇ ਜਾਂ ਫਿਰ ਤੁਸੀਂ ਤਿੰਨਾਂ ਗੁਣਾ ਕਰਕੇ ਭਰਪੂਰ ਹੋ, ਤਰਲੋਕੀ ਦੀ ਸੋਝੀ ਰੱਖਦੇ ਹੋ, ਜਾਂ ਫਿਰ ਤੁਹਾਨੂੰ ਇਸ ਕਰਕੇ ਮੇਰੇ ਨਾਮ ਦਾ ਗਿਆਨ ਹੋਵੇਗਾ?
ਭਇਓ ਹੈ ਸੰਦੇਹ ਮੇਰੇ ਕਹਿਓ ਸੋ ਬਨਤ ਹੈ।
ਇਹ ਇੱਕ ਸ਼ੰਕਾ ਮੇਰੇ ਮਨ ਅੰਦਰ ਦੇ ਬਣ ਪਹਿਲਾਂ ਹੀ ਬਣ ਗਿਆ। ਅਜੇ ਚਰਚਾ ਕਰਨੀ ਹੈ ਮਹਾਰਾਜ ਦੇ ਨਾਲ ਤੇ ਸ਼ੰਕਿਆਂ ਦੇ ਸਿਰ ਪਹਿਲਾਂ ਹੀ ਹੋ ਗਿਆ। ਦੇਖੋ ਸਾਡੇ ਅੰਦਰ ਵਿਦਵਤਾ ਤੇ ਕੋਈ ਨਹੀਂ ਹੁੰਦੀ, ਕੇਵਲ ਇੱਧਰ ਉੱਧਰ ਦੀਆਂ ਗੱਲਾਂ ਸੁਣੀਆਂ ਹੁੰਦੀਆਂ ਨੇ। ਤੇ ਜਦੋਂ ਕੋਈ ਪ੍ਰਚਾਰਕ ਜਾਂ ਕੋਈ ਰਾਗੀ ਸਿੰਘ ਕੀਰਤਨ ਜਾਂ ਕਥਾ ਕਰਕੇ ਜਾਂਦਾ ਤੇ ਉਸ ਨੂੰ ਦਰਵਾਜ਼ਾ ਨਹੀਂ ਲੰਘਣ ਦਿੱਤਾ ਜਾਂਦਾ। ਪਹਿਲਾਂ ਇਹ ਕੁੰਡੀਆਂ ਪਸਾ ਲੈਂਦੇ ਨੇ ਕਿ ਇਹ ਗੱਲ ਏਦਾਂ ਕਹੀ ਸੀ ਤੇ ਫਲਾਣੀ ਕਿਤਾਬ ਦੇ ਵਿੱਚ ਜਾਂ ਫਲਾਣੇ ਗ੍ਰੰਥ ਵਿੱਚ ਏਦਾਂ ਲਿਖੀ ਹੈ, ਪਤਾ ਨਹੀਂ ਉਹ ਪੜ੍ਹੀ ਵੀ ਹੈ ਜਾਂ ਸੁਣੀ ਹੈ ਜਾਂ ਕਿੱਦਾਂ ਹੈ। ਪਰ ਆਪਣੀ ਉਹ ਵਿਦਵਤਾ ਚੁੰਚ ਗਿਆਨ ਉਸ ਨੂੰ ਕਹਿੰਦੇ ਨੇ, ਉਹ ਪਹਿਲਾਂ ਘੋਟਣਾ ਸ਼ੁਰੂ ਕਰ ਦਿੰਦੇ ਨੇ। ਤੇ ਜਦ ਕੋਈ ਗਿਆਨ ਵਾਲੀ ਗੱਲ ਜਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਧੁਰਕੀ ਬਾਣੀ ਦਾ ਉਹਨਾਂ ਨੂੰ ਕੋਈ ਨਾਲ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਜਾਵੇ ਤੇ ਫਿਰ ਅੱਗਿਓਂ ਕੋਈ ਉੱਤਰ ਹੀ ਨਹੀਂ ਆਉਂਦਾ ਕਿ ਹੁਣ ਅੱਗਿਓਂ ਕੀ ਜਵਾਬ ਦੇਈਏ। ਇਹੋ ਜਿਹੀ ਹਾਲਤ ਇਹਨਾਂ ਸਿੱਧਾਂ ਦੀ ਹੈ। ਸਰਬਕਲਾ ਸਮਰੱਥ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਚਰਚਾ ਕਰਨ ਆਇਆ ਕਿ ਮੈਂ ਉਹਨਾਂ ਨੂੰ ਹਰਾ ਕੇ ਤੇ ਉਹਨਾਂ ਨੂੰ ਯੋਗ ਮਤ ਦੇ ਵਿੱਚ ਸ਼ਾਮਲ ਕਰਨਾ। ਤੇ ਅਜੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੰਨਾ ਹੀ ਬਚਨ ਕਿਹਾ ਕਿ ਆਓ ਹਨੀਫਾ ਸਿੱਧ ਸਾਡੇ ਪਾਸ ਬੈਠੋ, ਨਮਸਕਾਰ ਉਸ ਗੁਰਦੇਵ ਨੂੰ ਆ, ਪਰਮੇਸ਼ਰ ਨੂੰ ਆ। ਤੇ ਪਹਿਲਾਂ ਹੀ ਸ਼ੰਕਿਆਂ ਦੇ ਸਹਿਤ ਹੋ ਗਿਆ ਕਿ ਮੇਰੇ ਨਾਮ ਨੂੰ ਕਿਵੇਂ ਜਾਣਦੇ ਨੇ। ਮਹਾਰਾਜ ਨੂੰ ਕਹਿੰਦਾ ਪਹਿਲਾਂ ਤਪਾ ਜੀ ਇਹ ਦੱਸੋ ਕਿ ਮੈਨੂੰ ਇੱਕ ਸੰਦੇਹ ਹੋਇਆ ਹੈ, ਭਇਓ ਹੈ ਸੰਦੇਹ ਮੇਰੇ ਕਹਿਓ ਸੋ ਬਨਤ ਹੈ। ਪਹਿਲਾਂ ਮੇਰੇ ਅੰਦਰ ਜਿਹੜਾ ਸ਼ੰਕਾ ਪੈਦਾ ਹੋਇਆ ਉਹ ਆਪ ਕਹਿ ਕੇ ਇਸ ਨੂੰ ਨਾਸ ਕਰੋ, ਦੂਰ ਕਰ ਦੇਵੋ।
ਦੋਹਰਾ ਸ਼੍ਰੀ ਗੁਰ ਬੋਲੇ ਬਚਨ ਪੁਨ,
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਚਨ ਕਹਿਣ ਲੱਗੇ,
ਸੁਣੋ ਆਪਣੀ ਬਾਤ।
ਐ ਹਨੀਫਾ ਸਿੱਧ, ਆਪਣੀ ਪਿਛਲੀ ਪੂਰਬਲੀ ਜਿਹੜੀ ਗੱਲ ਹੈ ਉਹ ਸੁਣ ਲਾ, ਹੁਣ ਦੀ ਉਮਰ ਤੋਂ ਪਹਿਲੀ ਉਮਰ ਦੀ ਜਿਹੜੀ ਅਵਸਥਾ ਸੀ ਉਹ ਸੁਣਨਾ ਕਰ।
ਕੰਕ ਕਰਨ ਤਵ ਪਿਤਾ ਕੋ,
ਤੇਰੇ ਪਿਤਾ ਦਾ ਨਾਮ ਕੰਕ ਕਰਨ ਸੀ।
ਨਾਮ ਹੋ ਬਖਿਆਤ,
ਪ੍ਰਗਟ ਹੀ ਤੇ ਉਸ ਸੰਸਾਰ ਦੇ ਵਿੱਚ ਜਿਸ ਦੇਸ਼ ਦਾ ਉਹ ਰਾਜਾ ਸੀ ਉਸ ਦੇ ਵਿੱਚ ਇਸ ਦਾ ਨਾਮ ਕੰਕ ਕਰਨ ਕਰਕੇ ਪ੍ਰਗਟ ਸੀ।
ਨਗਰ ਸੀਲਪੁਰ ਕੇ ਵਿਖੇ,
ਸੀਲਪੁਰ ਨਗਰ ਦਾ ਰਾਜਾ ਸੀ, ਇਹ ਸੀਲਪੁਰ ਦੇ ਨਗਰ ਦੇ ਵਿੱਚ
ਕਰਤੇ ਰਾਜ ਵਿਸ਼ਾਲ,
ਬਹੁਤ ਵੱਡਾ ਸੁੰਦਰ ਰਾਜ ਭਾਗ ਕਰਿਆ ਕਰਦਾ ਸੀ।
ਬੀਤੀ ਔਧ ਤਾਂ ਪਿਤਾ ਕੀ,
ਤੇਰੇ ਉਮਰ ਦੀ ਜਿਸ ਕੀ ਪੂਜਾ ਔਧ, ਤੇ ਸਹਿ ਕੌਣ ਰੱਖੀ, ਜਿਸ ਦੀ ਉਮਰ ਹੀ ਪੁੱਗ ਜਾਵੇ ਉਸ ਨੂੰ ਕੌਣ ਰੱਖ ਸਕਦਾ। ਤੇਰੇ ਪਿਤਾ ਦੀ ਜਦ ਉਮਰ ਪੂਰੀ ਹੋ ਗਈ,
ਪਰਿਓ ਕਾਲ ਕੇ ਜਾਲ,
ਔਰ ਕਾਲ ਦੀ ਫਾਹੀ ਦੇ ਵਿੱਚ ਫਸ ਗਿਆ, ਭਾਵ ਮੌਤ ਦੇ ਝੰਜਟ ਵਿੱਚ ਲੈ ਗਈ ਮੌਤ ਇਸ ਨੂੰ।
ਕਵਿਤ ਬਰਖ ਸਪਤ ਦਸ ਬੈਸ ਹੋਤੀ ਤੇਰੀ ਤਬ,
ਹਨੀਫਾ ਸਿੱਧ ਇਸ ਵੇਲੇ ਤੇਰੀ ਉਮਰ 17 ਸਾਲ ਦੀ ਸੀ, ਔਰ 17 ਸਾਲ ਦੀ ਉਮਰ ਵਿੱਚ ਤੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ।
ਤਾਂ ਕਿ ਪਾਛੇ ਦੇਸ਼ ਰਾਜ ਕੋਸ਼ ਸਭ ਲਿਓ ਹੈ,
ਔਰ ਉਸ ਤੋਂ ਪਿੱਛੋਂ ਜਿਹੜਾ ਦੇਸ਼ ਦਾ ਰਾਜ ਭਾਗ ਖਜ਼ਾਨਾ ਇਹ ਸਾਰਾ ਤੈਨੂੰ ਪ੍ਰਾਪਤ ਹੋ ਗਿਆ।
ਇੱਕ ਦਿਨ ਮਾਹੇ ਤੈਂ ਅਰੂੜ ਭਇਓ ਬਾਜ ਪਰ,
ਜਦੋਂ ਤੈਨੂੰ ਰਾਜ ਭਾਗ ਦਾ ਤਿਲਕ ਲੱਗ ਗਿਆ, ਖਜ਼ਾਨੇ ਸੈਨਾ ਫਿਰ ਇਸੇ ਤਰ੍ਹਾਂ ਤਖ਼ਤ ਇਹ ਤੈਨੂੰ ਮਿਲ ਗਿਆ ਨਾ, ਤੇ ਤੂੰ ਇੱਕ ਦਿਨ ਰਾਜ ਭਾਗ ਕਰਦਿਆਂ ਕਰਦਿਆਂ ਘੋੜੇ ਤੇ ਸਵਾਰ ਹੋ ਕਰਕੇ
ਮਨ ਕੇ ਹੁਲਾਸ ਸੋ ਅਖੇਰ ਬਿਰਤ ਗਇਓ ਹੈ,
ਤੇ ਮਨ ਦੇ ਹੁਲਾਸ ਕੌਤਕ ਕਰਨ ਲਈ ਜੰਗਲਾਂ ਨੂੰ ਨਿਕਲ ਤੁਰਿਆ, ਤੇ ਜੰਗਲਾਂ ਦੇ ਵਿੱਚ ਅਖੇਰ ਬਿਰਤੀ ਨੂੰ ਧਾਰਨ ਕੀਤਾ। ਅਖੇਰ ਕਹਿੰਦੇ ਸ਼ਿਕਾਰ ਖੇਡਣ, ਸ਼ਿਕਾਰ ਖੇਡਣ ਵਾਸਤੇ ਚਲਿਆ ਗਿਆ।
ਮਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਰ,
ਜਦੋਂ ਮਨ ਦੇ ਅੰਦਰ ਵਿਚਾਰ ਕੀਤੀ ਕਿ ਮੈਂ ਸ਼ਿਕਾਰ ਖੇਡਣਾ, ਤੇ ਇਸ ਵੇਲੇ ਜਿਹੜੇ ਜੀਵ ਸਨ ਵਿਚਾਰੇ ਉਹਨਾਂ ਨੂੰ ਘੇਰ ਘੇਰ ਕੇ,
ਸ਼ੂਕਰ ਬਿਹੰਗ ਮ੍ਰਿਗ ਘਾਤ ਤੈਨ ਕੀਓ ਹੈ,
ਸ਼ੂਕਰ ਸੂਰ ਬਿਹੰਗ ਪੰਛੀ ਤੇ ਮ੍ਰਿਗ ਹਰਨ, ਇਹਨਾਂ ਜੀਵਾਂ ਨੂੰ ਘੇਰ ਘੇਰ ਕੇ ਤੂੰ ਬਹੁਤਿਆਂ ਨੂੰ ਘਾਤ ਮਾਰਨ ਕੀਤਾ ਸੀ।
ਅਟਿਓ ਜਬ ਧਾਮ ਓਰ ਗੋਰਖ ਮਿਲਾਪ ਕੀਨੋ,
ਜਦੋਂ ਸ਼ਿਕਾਰ ਖੇਡ ਕੇ ਇਹਨਾਂ ਜੀਵਾਂ ਦੀ ਘਾਤ ਕਰਕੇ ਵਾਪਸ ਘਰ ਨੂੰ ਮੁੜਨ ਲੱਗਾ, ਤਾਂ ਰਸਤੇ ਦੇ ਵਿੱਚ ਤੇਰਾ ਮਿਲਾਪ ਗੋਰਖ ਦੇ ਨਾਥ ਦੇ ਨਾਲ ਹੋਇਆ।
ਅਨੇ ਜੀਵ ਦੇਖ ਤੈਨ ਬਚਨ ਸੁਣਾਇਓ ਹੈ,
ਗੋਰਖਨਾਥ ਨੇ ਦੇਖਿਆ ਕਿ ਤੂੰ ਸ਼ਿਕਾਰ ਖੇਡ ਕੇ ਆਇਆ, ਕਿਉਂਕਿ ਤੇਰੇ ਜਿਹੜੇ ਕੱਪੜੇ ਸਨ ਉਹ ਵੀ ਖੂਨ ਦੇ ਨਾਲ ਭਿੱਜੇ, ਤੇਰੇ ਸ਼ਸਤਰ ਖੂਨ ਦੇ ਨਾਲ ਭਿੱਜੇ, ਤੇ ਜੀਵਾਂ ਨੂੰ ਮਰਿਆ ਹੋਇਆ ਗੋਰਖਨਾਥ ਨੇ ਦੇਖਿਆ, ਤੇ ਮਨ ਦੇ ਅੰਦਰ ਉਸ ਦੇ ਤਰਸ ਆਇਆ ਕਿ ਇਸ ਨੇ ਬੜਾ ਜੀਵਾਂ ਦਾ ਘਾਤ ਕੀਤਾ, ਤੇ ਇਸ ਵੇਲੇ ਤੈਨੂੰ ਇਹ ਬਚਨ ਕਹਿਣ ਲੱਗਾ।
ਭਈਆ ਹੈ ਮਨ ਤੇਰੋ ਬਹੀਨ ਦਇਆ,
ਇਹ ਗੱਲ ਕਹੀ ਕਿ ਐ ਹਨੀਫਾ ਤੇਰਾ ਜਿਹੜਾ ਮਨ ਹੈ ਨਾ ਇਹ ਦਇਆ ਤੋਂ ਰਹਿਤ ਹੈ, ਬੜਾ ਕਸਾਈ ਪੁਣਾ ਹੈ ਤੇਰੇ ਅੰਦਰ, ਕਿਉਂਕਿ ਤੂੰ ਜੀਵਾਂ ਨੂੰ ਇੰਨਿਆਂ ਨੂੰ ਮਾਰ ਕੇ ਆਇਆ ਹੈ।
ਪੰਜੀਵ ਹਨੇ ਰਸਨਾ ਹਿਤ ਸਾਧੂ,
ਸਾਰੀ ਆਪਣੀ ਰਸਨਾ ਦੇ ਸਵਾਦ ਵਾਸਤੇ ਤੂੰ ਇਹਨਾਂ ਜੀਵਾਂ ਨੂੰ ਮਾਰਿਆ ਹੈ। ਦੇਖੋ ਕਿਤਨੀ ਪੁਰਾਤਨ ਕਥਾ, ਅੱਜ ਕਹਿੰਦੇ ਆ ਕਿ ਜੇ ਇਹ ਨਾ ਖਾਵਾਂਗੇ ਤੇ ਸਰੀਰ ਕਿਵੇਂ ਚੱਲਣਾ ਹੈ। ਕਬੀਰ ਖੂਬ ਖਾਨਾ ਖੀਚਰੀ, ਜਾਮਹਿ ਆਟਾ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਆਪਣੇ ਸਵਾਦ ਵਾਸਤੇ ਹੇਰਾ ਰੋਟੀ ਕਾਰਨੇ, ਆਪਣੀ ਜੀਭਾ ਦੀ ਸਵਾਦ ਵਾਸਤੇ ਅਸੀਂ ਜੀਵਾਂ ਨੂੰ ਤਾਂ ਮਾਰ ਮਾਰ ਕੇ ਕੋਹ ਕੋਹ ਕੇ ਖਾਂਦੇ ਹਾਂ, ਸਾਡਾ ਮਾਸ ਤੋਂ ਬਿਨਾਂ ਗੁਜ਼ਾਰਾ ਨਹੀਂ, ਰੋਟੀ ਨਹੀਂ ਲੰਘਦੀ, ਪਰ ਜਦੋਂ ਆਪ ਦੁਬਾਰਾ ਉਸ ਜੀਵ ਦੀ ਜੂਨ ਵਿੱਚ ਆਵੇ, ਮਹਾਰਾਜ ਕਹਿੰਦੇ ਗਲਾ ਕਟਾਵੇ ਕੌਣ, ਫਿਰ ਕੌਣ ਕਟਾਵੇਗਾ ਗਲਾ, ਇਹ ਲੇਖਾ ਤੇ ਦੇਣਾ ਹੀ ਪੈਣਾ, ਵਾਰੀ ਤਾਂ ਦੇਣੀ ਪੈਣੀ ਹੈ। ਭਗਤ ਸਾਧਨਾ ਜੀ ਦੇ ਨਾਲ ਆਪ ਸਾਰਿਆਂ ਨੂੰ ਇਸ ਸਾਖੀ ਬਾਰੇ ਪਤਾ ਹੈ ਕਿ ਉਹ ਬੱਕਰੇ ਨੇ ਬੋਲ ਕੇ ਕਿਹਾ ਕਿ ਦੇਖ ਸਾਧਨਿਆ, ਅਜੇ ਤੱਕ ਤਾਂ ਇਹੀ ਵਾਰੀ ਚੱਲਦੀ ਆਉਂਦੀ ਸੀ, ਕਦੇ ਤੂੰ ਮੇਰਾ ਸਿਰ ਕੱਟ ਲਿਆ ਤੇ ਕਦੇ ਮੈਂ ਤੇਰਾ ਕੱਟ ਲਿਆ, ਪਰ ਅੱਜ ਜਿਹੜੀ ਨਵੀਂ ਭਾਜੀ ਪਾਉਣ ਲੱਗਾ, ਦੇਖ ਲੈ ਇਸ ਦਾ ਦੁੱਖ ਮੈਂ ਸਾਰੀ ਰਾਤ ਝੱਲਣਾ, ਤੇ ਵਾਰੀ ਤੇਰੀ ਵੀ ਆ ਜਾਣੀ ਹੈ। ਰਾਜੇ ਨੇ ਬਾਂਧ ਬੰਨੀ ਹੋਈ ਸੀ ਕਿ ਹਰ ਰੋਜ਼ ਇੰਨਾ ਮਾਸ ਚਾਹੀਦਾ, ਪਰ ਉਹ ਲੇਟ ਹੋ ਗਿਆ ਉਸ ਦਾ ਅਹਿਲਕਾਰ ਮਾਸ ਲੈਣ ਤੋਂ, ਤੇ ਮਾਸ ਦੁਕਾਨ ਤੋਂ ਖਤਮ ਹੋ ਗਿਆ ਜਿਹੜਾ ਕੱਟਿਆ ਸੀ। ਉਹ ਕਹਿੰਦਾ ਕਿ ਤੇਰਾ ਰੋਜ਼ਾਨਾ ਦੇ ਨਾਲ ਸਾਡਾ ਸੌਦਾ ਹੋਇਆ ਤੇ ਸਾਨੂੰ ਇਹ ਮਾਸ ਤੇ ਚਾਹੀਦਾ ਹੀ ਚਾਹੀਦਾ। ਉਹ ਮਾਸ ਦੇ ਹੁਣ ਸਦਨਾ ਵੀ ਉੱਥੇ ਲਾਜਵਾਬ ਸੀ, ਕਿਉਂਕਿ ਰੋਜ਼ਾਨਾ ਮਾਸ ਜਾਂਦਾ ਸੀ। ਮਨ ਵਿੱਚ ਸੋਚਿਆ ਕਿ ਜੇ ਮੈਂ ਬੱਕਰੇ ਦਾ ਸਿਰ ਕੱਟ ਦਿੱਤਾ ਤੇ ਸਵੇਰ ਨੂੰ ਮਾਸ ਵਿਆਹ ਹੋ ਜਾਣਾ, ਕਿਸੇ ਨੇ ਲੈਣਾ ਨਹੀਂ, ਤੇ ਹੋਵੇ ਨਾ ਤੇ ਮੈਂ ਇਸ ਦੇ ਪੱਟ ਨਾਲੋਂ ਮਾਸ ਲਾਹ ਕੇ ਦੇ ਦਿੰਦਾ, ਤੇ ਸਵੇਰ ਨੂੰ ਇਹ ਜਿਹੜਾ ਬੱਕਰਾ ਰਹੇਗਾ ਤੇ ਸੁਰਜੀਤ ਮਾਸ ਤਾਂ ਸੁਰਜੀਤ ਹੀ ਰਹਿਣਾ, ਤਾਜ਼ਾ ਰਹੂਗਾ ਤੇ ਸਵੇਰੇ ਕੱਟ ਲਵਾਂਗੇ। ਜਿਸ ਵੇਲੇ ਸੁਰੀ ਲੈ ਕੇ ਬੱਕਰੇ ਦਾ ਪੱਟ ਚੀਰਨ ਲੱਗਾ ਤੇ ਬੱਕਰਾ ਬੋਲਿਆ, ਕਹਿਣ ਲੱਗਾ ਸਦਨਿਆ ਅਜੇ ਤੱਕ ਤੇ ਇਵੇਂ ਵਾਰੀ ਚੱਲਦੀ ਸੀ, ਕਦੇ ਮੈਂ ਤੇਰਾ ਸਿਰ ਕੱਟਿਆ ਤੇ ਕਦੇ ਤੂੰ ਮੇਰਾ ਸਿਰ ਕੱਟਿਆ, ਕਦੇ ਤੂੰ ਬੱਕਰਾ ਬਣ ਗਿਆ ਤੇ ਮੈਂ ਕਸਾਈ ਬਣ ਗਿਆ, ਕਦੇ ਮੈਂ ਕਸਾਈ ਬਣ ਗਿਆ ਤੇ ਤੂੰ ਬੱਕਰਾ ਬਣ ਗਿਆ। ਪਰ ਅੱਜ ਨਵੀਂ ਭਾਜੀ ਸ਼ੁਰੂ ਹੋਣ ਲੱਗੀ ਹੈ, ਸਾਰੀ ਰਾਤ ਬੈਠ ਕੇ ਦੇਖ ਮੈਂ ਇਹ ਦੁੱਖ ਚੱਲਣਾ ਮੇਰੇ ਪੱਟ ਦੇ ਨਾਲ ਜਿਹੜਾ ਜ਼ਖਮ ਕਰਨਾ, ਤੇ ਵਾਰੀ ਤੇਰੀ ਵੀ ਆਉਣੀ ਹੈ ਇਸ ਤੋਂ ਅੱਗੇ ਤੇ ਤੈਨੂੰ ਵੀ ਕਟਾਉਣਾ ਪੈਣਾ। ਤੇ ਇਸ ਵੇਲੇ ਛੁਰੀ ਛੱਡੀ ਸੀ, ਗਿਆਨ ਹੋ ਗਿਆ ਸੀ ਕਿ ਇਹ ਤਾਂ ਕੰਮ ਬਹੁਤ ਮਾੜਾ ਕੀਤਾ। ਉਸ ਦਿਨ ਤੋਂ ਇਹ ਕਸਾਈ ਪੁਣਾ ਛੁੱਟਿਆ, ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੱਗਿਆ। ਫਿਰ ਇਹ ਸਜ਼ਾ ਮਿਲੀ ਸੀ ਕਿ ਇਸ ਨੇ ਮਾਸ ਨਹੀਂ ਦਿੱਤਾ ਰਾਜੇ ਨੂੰ, ਤੇ ਰਾਜਾ ਕਹਿੰਦਾ ਇਸ ਨੂੰ ਨੀਹਾਂ ਦੇ ਵਿੱਚ ਚਿਣ ਦਿਓ, ਜਿਉਂਦੇ ਨੀਹਾਂ ਵਿੱਚ ਚਿਣ ਕੇ ਮਾਰ ਦਿਓ। ਇਸ ਨੇ ਮਾਸ ਨਹੀਂ ਦਿੱਤਾ, ਇਹ ਵੱਡਾ ਪਰਮੇਸ਼ਰ ਦਾ ਭਗਤ ਬਣਨ ਲੱਗਾ। ਜਦ ਨੀਹਾਂ ਵਿੱਚ ਚਿਣਨ ਦੀ ਵਾਰੀ ਆਈ, ਸਮਾਂ ਬੰਨਿਆ ਗਿਆ, ਨੀਹਾਂ ਦੇ ਵਿੱਚ ਸਦਨੇ ਨੂੰ ਖਿਲਾਰ ਦਿੱਤਾ, ਤੇ ਇਸ ਵੇਲੇ ਭਗਤ ਸਦਨਾ ਜੀ ਨੇ ਪਰਮੇਸ਼ਰ ਦੇ ਨਾਲ ਤਾਨੇ ਮਿਹਣੇ ਕੀਤੇ। ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮ ਆਰਥੀ ਸੁਆਰਥੀ ਵਾਕੀ ਪੈਜ ਸਵਾਰੀ। ਮਾਲਕ ਉਸ ਤੇਰੇ ਸਰੂਪ ਦਾ ਲਿਬਾਸ ਧਾਰਨ ਗਿਆ, ਕਾਮ ਵਾਸ਼ਨਾ ਨੂੰ ਪੂਰਾ ਕਰਨ ਵਾਲਾ, ਉਸਦੀ ਜਾ ਕੇ ਪੈਜ ਸਵਾਰ ਸਕਦੇ ਹੋ। ਸਿੰਘ ਸਰਨ ਕਤ ਜਾਈਏ ਜੋ ਜੰਬਕ ਗ੍ਰਸ ਹੈ, ਸ਼ੇਰ ਦੀ ਸ਼ਰਨ ਵਿੱਚ ਪੈਣ ਦਾ ਕੀ ਲਾਭ ਹੈ ਜੇ ਅਜੇ ਵੀ ਗਿੱਦੜਾਂ ਦਾ ਡਰ ਰਹਿਣਾ। ਜਦ ਇਹੋ ਜਿਹੇ ਬਚਨ ਕਹੇ, ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਇਹ ਸਦਨਾ ਤੇਰਾ ਆ, ਇਹ ਅਵਸਰ ਹੁਣ ਇਹ ਸਮਾਂ ਜਿਹੜਾ ਇਹ ਰੱਖਿਆ ਦਾ ਹੈ, ਕਿਰਪਾ ਕਰਕੇ ਰੱਖਿਆ ਕਰੋ। ਜਦ ਇਹ ਸ਼ਬਦ ਉਚਾਰਿਆ ਤੇ ਇਸ ਵੇਲੇ ਪਰਮੇਸ਼ਰ ਨੇ ਬਹੁੜੀ ਕੀਤੀ। ਉਹੀ ਜਿਹੜਾ ਕਿਲਾ ਚਾਰ ਸਵੇਰੇ ਉਸਾਰਿਆ ਜਾ ਰਿਹਾ ਸੀ, ਇੱਟਾਂ ਚਿਣੀਆਂ ਜਾ ਰਹੀਆਂ ਸਨ, ਉਹਦੇ ਵਿੱਚੋਂ ਇੱਕ ਐਸਾ ਧਮਾਕਾ ਹੋਇਆ, ਉਹ ਚਿਣਨ ਵਾਲਿਆਂ ਦੇ ਵੱਜੀਆਂ, ਸਾਰਿਆਂ ਨੂੰ ਮੌਤ ਦੇ ਘਾਟ ਉਤਾਰਿਆ, ਆਪਣੇ ਭਗਤ ਦੀ ਰੱਖਿਆ ਕੀਤੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਗੋਰਖਨਾਥ ਦੇ ਨਾਲ ਤੇਰਾ ਮਿਲਾਪ ਹੋਇਆ ਸੀ, ਉਸ ਦੇ ਅੰਦਰ ਦਇਆ ਆਈ ਤੇ ਤੈਨੂੰ ਇਹ ਸਬਕ ਸਿਖਾਇਆ ਕਿ ਤੂੰ ਤੇਰੇ ਅੰਦਰ ਕੋਈ ਵੀ ਰਤਾ ਮਾਤਰ ਵੀ ਦਇਆ ਨਹੀਂ, ਤੂੰ ਤੇ ਕਸਾਈ ਹੈ, ਇੰਨੇ ਜੀਵਾਂ ਨੂੰ ਮਾਰ ਕੇ ਆਇਆ ਆਪਣੀ ਜੀਭਾ ਦੀ ਸਵਾਦ ਵਾਸਤੇ। ਤੇ ਦੇਖ ਲਓ ਅਸੀਂ ਕਿੰਨੇ ਜੀਵਾਂ ਦਾ ਰੋਜ਼ਾਨਾ ਨੁਕਸਾਨ ਕਰਦੇ, ਕਿੰਨੇ ਪ੍ਰਾਣ ਮਾਰਦੇ ਹਾਂ ਆਪਣੀ ਜੀਭਾ ਦੀ ਸਵਾਦ ਵਾਸਤੇ, ਆਪਣੇ ਪੇਟ ਦੀ ਪੂਰਤੀ ਵਾਸਤੇ। ਪਰ ਜੋ ਇਹ ਬਨਸਪਤੀ ਦੇ ਵਿੱਚੋਂ ਮਾਲਕ ਨੇ ਭੋਜਨ ਸਾਨੂੰ ਦਿੱਤਾ, ਉਸ 'ਤੇ ਸਾਨੂੰ ਸੰਤੁਸ਼ਟੀ ਨਹੀਂ ਹੈ। ਕਹਿੰਦੇ ਸਾਡੇ ਗੁਰੂ ਮਾਸ ਖਾਂਦੇ ਰਹੇ ਨੇ ਜਿਵੇਂ ਇਹ ਕੱਟ ਕੇ ਦੇ ਕੇ ਆਉਂਦੇ ਸਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇਹ ਹਨੀਫਾ ਸਿੱਧ, ਦੇਖ ਤੇਰੇ ਅੰਦਰ ਕੋਈ ਦਇਆ ਨਹੀਂ ਸੀ, ਇਹ ਗੋਰਖਨਾਥ ਨੇ ਤੈਨੂੰ ਗਿਆਨ ਕਰਾਇਆ ਸੀ।
ਪੈਸੇ ਹਨੇ ਤੁਮਰੇ ਤਨ ਕੋ,
ਔਰ ਜਿਵੇਂ ਤੂੰ ਉਹਨਾਂ ਜੀਵਾਂ ਨੂੰ ਮਾਰਿਆ, ਇੱਕ ਦਿਨ ਉਹ ਵੀ ਆਵੇਗਾ ਜਿਸ ਦਿਨ ਤੈਨੂੰ ਇਹ ਜੀਵ ਮਾਰਨਗੇ, ਕਿਉਂਕਿ ਤੈਨੂੰ ਵੀ ਇਹ ਪੰਛੀ ਸੂਰ ਬਣਨਾ ਪੈਣਾ, ਪੰਛੀ ਬਣਨਾ ਪੈਣਾ, ਹਰਨ ਬਣਨਾ ਪੈਣਾ, ਇਹਨਾਂ ਨੇ ਫਿਰ ਜੀਵ ਰੂਪ ਹੋ ਕਰਕੇ ਤੈਨੂੰ ਮਾਰਨਾ ਹੈ। ਕਿਉਂ ਆਪਣਾ ਸਰੀਰ ਜਿਹੜਾ ਆਵਨਾਮ ਹੁੰਦਾ ਉਮਰ ਦਾ, ਆਪਣੀ ਉਮਰ ਕਿਉਂ ਵਿਅਰਥ ਦੀ ਗਵਾ ਰਿਹਾ ਹੈ ਇਹੋ ਜਿਹੇ ਪੁੱਠੇ ਕਰਮ ਕਰ ਕਰਕੇ?
ਕਿਉਂ ਸੁਣ ਕੇ ਮਨ ਮੈਂ ਗੁਣ ਕਹਿ।
ਇਸ ਤਰ੍ਹਾਂ ਜਦੋਂ ਹਨੀਫਾ ਸਿੱਧ ਨੇ ਸੁਣਿਆ ਗੋਰਖਨਾਥ ਦੇ ਬਚਨਾਂ ਨੂੰ, ਤੇ ਇਸ ਵੇਲੇ ਮਨ ਦੇ ਅੰਦਰ ਵਿਚਾਰ ਕੀਤੀ ਕਿ ਇਹ ਗੱਲ ਵਾਕਈ ਸੱਚ ਕਹੀ ਹੈ ਕਿ ਇੱਕ ਦਿਨ ਮੇਰੀ ਵੀ ਵਾਰੀ ਆ ਜਾਣੀ ਹੈ, ਮੈਂ ਤੇ ਆਪਣੀ ਜੀਭਾ ਵਾਸਤੇ ਇਹ ਪ੍ਰਾਣ ਨਾਸ ਕੀਤੇ, ਇਹਨਾਂ ਜੀਵਾਂ ਨੂੰ ਮਾਰਿਆ ਸੀ।
ਤਵਕੀਨ ਬਿਨੇ ਮ੍ਰਿਤੂ ਭਾ ਡਰ ਜਾਦੂ,
ਔਰ ਇਸ ਨੂੰ ਫਿਰ ਮਹਾਰਾਜ ਕਹਿੰਦੇ ਤਵਕੀਨ ਬਿਨੇ ਮ੍ਰਿਤੂ ਭਾ ਡਰ ਜਾਦੂ, ਤੈਨੂੰ ਮੌਤ ਦਾ ਡਰ ਯਾਦ ਆ ਗਿਆ ਕਿ ਵਾਕਿਆ ਮੇਰੇ ਤੇ ਵੀ ਮੌਤ ਆਉਣੀ ਹੈ, ਮੈਨੂੰ ਬੜੀ ਮੌਤ ਭੈੜੀ ਆਵੇਗੀ। ਫਿਰ ਦੁਬਾਰਾ ਜਦੋਂ ਮੈਂ ਇਹ ਸੂਰ ਦੀ ਜੂਨੇ ਪਿਆ, ਹਰਨਾਂ ਦੀ ਜੂਨੇ ਪਿਆ, ਪੰਛੀਆਂ ਦੀ ਜੂਨੇ ਪਿਆ, ਪਤਾ ਨਹੀਂ ਫਿਰ ਮੈਨੂੰ ਕਿਸ ਤਰ੍ਹਾਂ ਦੇ ਨਾਲ ਸ਼ਿਕਾਰ ਕਰਨਗੇ, ਫਿਰ ਮੈਨੂੰ ਵੀ ਮਾਰਨਗੇ, ਮੈਨੂੰ ਵੀ ਖਾਣਗੇ, ਤੈਨੂੰ ਇਹ ਮੌਤ ਦਾ ਡਰ ਆ ਗਿਆ, ਯਾਦ ਆ ਗਿਆ ਪਹਿਲਾ ਸਮਾਂ।
ਗੋਰਖ ਕੇ ਪਦ ਕੋ ਗਹਿਕੈ,
ਇਸ ਵੇਲੇ ਤੂੰ ਉਸ ਵੇਲੇ ਗੋਰਖਨਾਥ ਦੇ ਪੈਰ ਪਕੜ ਕਰਕੇ ਇਵੇਂ ਮਿੰਨਤਾਂ ਕੀਤੀਆਂ,
ਤਬ ਚਾਹਤ ਪਾਤੇ ਭੂਰ ਪ੍ਰਸਾਦੂ,
ਕਿ ਇਹ ਚਾਹਨਾ ਕੀਤੀ ਕਿ ਕਿਰਪਾ ਕਰੋ ਗੁਰੂ ਜੀ, ਮੈਨੂੰ ਆਪਣੀ ਕਿਰਪਾ ਦਾ ਪ੍ਰਸ਼ਾਦ ਦੇਵੋ, ਭਾਵ ਬਖਸ਼ ਲਵੋ।
ਕਬਿਤ ਨਾਥ ਕੀਜੇ ਦਾਇਆ, ਜਿਵੇਂ ਰਹੇ ਥਿਰ ਕਾਇਆ,
ਇਸ ਵੇਲੇ ਤੂੰ ਬੇਨਤੀਆਂ ਕਰਦਾ ਸਾਂ ਕਿ ਐ ਨਾਥ ਜੀ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਜਿਸ ਤਰੀਕੇ ਦੇ ਨਾਲ ਇਹ ਜਿਹੜੀ ਕਾਇਆ ਸਰੀਰ ਹੈ ਇਹ ਸਥਿਰ ਰਹਿ ਸਕੇ, ਭਾਵ ਇਹ ਪਾਪਾ ਪੁੰਨਾ ਤੋਂ ਪਰੇ ਹੋਵੇ।
ਹੁਣ ਗੋਰਖ ਲਾਇਆ ਜੇ ਤੂੰ ਜੋਗ ਕੋ ਕਮਾਵੇ,
ਗੋਰਖਨਾਥ ਨੇ ਤੇਰੀ ਬੇਨਤੀ ਸੁਣ ਕੇ ਇਹ ਬਖਸ਼ਿਸ਼ ਕੀਤੀ ਕਿ ਜੇ ਤੂੰ ਜੋਗ ਮਤ ਨੂੰ ਅਪਣਾ ਲਵੇ ਤੇ ਤੂੰ ਬਚ ਸਕਦਾ ਹੈ।
ਮੂੰਡ ਕੋ ਮੁੰਡਈਆ ਨਿਜ ਗੋਤ ਕੋ ਲਜਈਆ,
ਫਿਰ ਉਸਨੇ ਹੋਰ ਕੀ ਕਿਹਾ ਕਿ ਜਿਹੜਾ ਸਿਰ ਹੈ ਮੂੰਡ ਨਾਮ ਹੁੰਦਾ ਸਿਰ ਦਾ, ਇਸ ਨੂੰ ਮਨਾ ਦੇ ਤੇ ਆਪਣੀ ਜਿਹੜੀ ਜਾਤ ਦੀ ਕੁੱਲ ਦੀ ਲੱਜਾ ਹੈ ਉਸ ਨੂੰ ਛੱਡ ਦੇ, ਕਿਉਂਕਿ ਇਹ ਜਾਤ ਪਾਤ ਛੱਡਣੀ ਪਵੇਗੀ। ਜਦ ਮੂੰਹ ਸਿਰ ਮੁੰਨ ਲਿਆ ਤੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ, ਫਿਰ ਕਿਹੜੀ ਲੱਜਾ ਦੇ ਨਾਲ ਜਾਵੇਗਾ? ਆਪਣੀ ਕੁੱਲ ਦੇ ਵਿੱਚ ਕੌਣ ਪ੍ਰਵੇਸ਼ ਕਰਨ ਦੇਵੇਗਾ ਕਿ ਸਾਡੀ ਕੁੱਲ ਨੂੰ ਲਾਜ ਲਾਈ ਹੈ? ਤੇ ਮਹਾਰਾਜ ਕਹਿੰਦੇ ਤਿਸ ਵੇਲੇ ਗੋਰਖਨਾਥ ਨੇ ਤੈਨੂੰ ਇਹ ਗੱਲ ਕਹੀ ਸੀ ਕਿ ਆਪਣਾ ਸਿਰ ਮਨਾ ਲੈ ਤੇ ਇਸ ਤਰੀਕੇ ਨਾਲ ਆਪਣੀ ਜਿਹੜੀ ਜਾਤ ਦੀ ਕੁੱਲ ਦੀ ਲੱਜਾ ਹੈ ਉਸ ਨੂੰ ਛੱਡ ਦੇ।
ਤਉ ਤਿਰ ਪਦ ਪਈਐ ਨਾ ਤੋਹ ਦੇ ਬਿਨਸਾਵਈ।
ਫਿਰ ਜਿਹੜਾ ਅਮਰ ਪਦਵੀ ਹੈ ਉਸ ਨੂੰ ਪ੍ਰਾਪਤ ਕਰ ਲਵੇਗਾ ਤੇ ਜਿਹੜੀ ਦੇਹ ਹੈ ਇਹ ਤੇਰੀ ਅਮਰ ਹੋ ਜਾਵੇਗੀ, ਇਹ ਤੈਨੂੰ ਮੌਤ ਦਾ ਡਰ ਖਤਮ ਹੋਵੇਗਾ ਯੋਗ ਮਤ ਨੂੰ ਅਪਣਾਉਣੇ ਕਰਕੇ।
ਉਹਨੇ ਭੈਣ ਐਸੇ ਸੀਸ ਪਾਗ ਧਾਰ ਬੈਸ ਕਹਿਓ।
ਉਸ ਵੇਲੇ ਤੂੰ ਗੋਰਖਨਾਥ ਦੇ ਇਹ ਬੋਲ ਸੁਣ ਕਰਕੇ ਆਪਣੀ ਪੱਗ ਸਿਰ ਤੋਂ ਲਾ ਦਿੱਤੀ, ਗੋਰਖਨਾਥ ਦੇ ਪੈਰਾਂ ਤੇ ਰੱਖੀ ਔਰ ਆਪਣਾ ਸਿਰ ਉਸ ਦੇ ਅੱਗੇ ਰੱਖ ਕੇ ਇਹ ਕਹਿੰਦਾ ਸੀ,
ਮੁੰਡੀਏ ਜੀ ਮੂੰਡ ਜਾਤੇ ਪਦ ਪਾਵਈ।
ਜਿਸ ਤਰੀਕੇ ਦੇ ਨਾਲ ਮੈਂ ਸਥਿਰਤਾ ਪ੍ਰਾਪਤ ਕਰ ਸਕਾਂ, ਸਥਿਤੀ ਪਾ ਸਕਾਂ, ਗੋਰਖਨਾਥ ਉਹ ਕਰਮ ਕਰ ਦਿਓ, ਮੇਰਾ ਬੇਸ਼ੱਕ ਤੁਸੀਂ ਸਿਰ ਮੁੰਨ ਦਿਓ। ਇਸ ਵੇਲੇ ਆਪਣਾ ਸਿਰ ਅੱਗੇ ਕਰਕੇ ਤੇ ਗੋਰਖਨਾਥ ਨੂੰ ਇਹ ਗੱਲ ਕਹਿੰਦਾ ਸੀ ਕਿ ਮੇਰਾ ਸਿਰ ਮੁੰਨ ਦੇ, ਤੇ ਗੋਰਖਨਾਥ ਨੇ ਤੇ ਇਸ ਵੇਲੇ ਤੇਰਾ ਸਿਰ ਮੁੰਨਿਆ।
ਗੋਰਖ ਨੇ ਕਾਨ ਪਰ ਮੁੰਡ ਹੈ ਸਵਾਰ ਤੋ ਕੋ।
ਤੈਨੂੰ ਕੰਨਾਂ ਤੱਕ ਸਾਰਾ ਸਿਰ ਮੁੰਨ ਦਿੱਤਾ, ਤੇਰੇ ਦੋਵੇਂ ਕੰਨ ਚੀਰ ਕੇ ਵਿੱਚ ਮੁੰਦਰਾਂ ਪਾ ਦਿੱਤੀਆਂ।
ਤਾਬਹੂ ਕੋ ਪਾਇਓ ਸਿੱਧ ਪਸ਼ਮ ਲਗਾਵਈ।
ਉਸ ਵੇਲੇ ਤੂੰ ਆਪਣਾ ਰਾਜ ਭਾਗ ਸਭ ਕੁਝ ਛੱਡ ਕਰਕੇ ਤੇ ਸਿੱਧ ਬਣ ਗਿਆ, ਸਿੱਧ ਮੰਡਲੀ ਵਿੱਚ ਸ਼ਾਮਲ ਹੋ ਗਿਆ, ਯੋਗ ਮਤ ਨੂੰ ਅਪਣਾ ਲਿਆ, ਦੋਵੇਂ ਕੰਨਾਂ ਨੂੰ ਪਾੜ ਕਰਕੇ ਬਲੌਰ ਦੀਆਂ ਮੁੰਦਰਾਂ ਵਿੱਚ ਪਾ ਲਈਆਂ, ਸਿਰ ਰਗੜ ਕੇ ਮੁੰਨ ਲਿਆ, ਸਰੀਰ ਦੇ ਉੱਪਰ ਸਵਾਹ ਮਲ ਦਿੱਤੀ।
ਸੁਣ ਕਰ ਬਿਸਮੈ ਹੋਏ
ਸਤਿਗੁਰੂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਸ ਹਨੀਫੇ ਸਿੱਧ ਦਾ ਸਾਰਾ ਪਿਛਲਾ ਵਿਰਤਾਂਤ ਦੱਸਿਆ ਨਾ ਕਿ ਇਸ ਤਰੀਕੇ ਨਾਲ ਤੂੰ ਯੋਗ ਮਤ ਨੂੰ ਗ੍ਰਹਿਣ ਕਰਕੇ ਤੇ ਸਿੱਧ ਮੰਡਲੀ ਵਿੱਚ ਆਇਆ ਸੀ, ਤੇ ਸਤਿਗੁਰੂ ਮਹਾਰਾਜ ਜੀ ਦੇ ਐਸੇ ਉਪਦੇਸ਼ ਨੂੰ ਸੁਣ ਕਰਕੇ ਹੈਰਾਨ ਹੋਇਆ।
ਪਤੇ ਬਤਾਏ ਸਰਬ ਜਬ,
ਜਦੋਂ ਸਾਰੇ ਮਹਾਰਾਜ ਜੀ ਨੇ ਸੱਚ ਸੱਚ ਪਤੇ ਦੱਸ ਦਿੱਤੇ,
ਪਰਮ ਹਿਰਦੇ ਤੇ ਖੋਏ।
ਸਤਿਗੁਰੂ ਮਹਾਰਾਜ ਜੀ ਦੇ ਐਸੇ ਉਪਦੇਸ਼ ਨੂੰ ਸੁਣ ਕਰਕੇ ਜਿਹੜੇ ਭਰਮ ਸਨ ਨਾ ਹਿਰਦੇ ਦੇ ਉਹ ਸਾਰੇ ਨਾਸ ਹੋ ਗਏ।
ਜਾਣੇ ਸ਼੍ਰੀ ਅਵਤਾਰ ਹਰ,
ਇਸ ਵੇਲੇ ਸਮਝ ਲਿਆ ਕਿ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਰੀ ਦੇ ਅਵਤਾਰ ਨੇ, ਪਰਮੇਸ਼ਰ ਦੇ ਅਵਤਾਰ ਹਨ।
ਲੱਖ ਨਿਜ ਸਫਲ ਸਰੀਰ,
ਇਸ ਵੇਲੇ ਸਮਝਿਆ ਕਿ ਮੇਰਾ ਸਰੀਰ ਹੁਣ ਸਫਲ ਹੋਇਆ, ਬੇਸ਼ੱਕ ਭਾਵੇਂ ਮੈਂ ਸਿੱਧ ਮੰਡਲੀ ਵਿੱਚ ਸਾਂ, ਯੋਗ ਮਤ ਅਪਣਾਇਆ ਹੋਇਆ, ਭਸਮ ਲਗਾਈ ਹੋਈ ਹੈ, ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ, ਸਿਰ ਮੁੰਨਿਆ, ਪਰ ਫਿਰ ਵੀ ਹੁਣ ਸਰੀਰ ਮੇਰਾ ਸਫਲ ਹੋਇਆ ਕਿ ਪਰਮੇਸ਼ਰ ਦੇ ਕੋਲ ਆ ਕੇ ਮੈਨੂੰ ਇਹ ਸਬਕ ਮਿਲਿਆ ਹੈ। ਕਿਉਂਕਿ ਜਗਤ ਦੇ ਮਾਲਕ ਈਸ਼ਵਰ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਹੋ ਗਏ
ਨੇ ਪਤੋ ਗਹੀਰ।
ਇਸ ਵੇਲੇ ਮਨ ਵਿੱਚ ਹੋਰ ਸ਼ੰਕਾ ਆ ਗਿਆ ਕਿ ਮੈਂ ਇੱਕ ਹੋਰ ਪਤਾ ਲਾ ਲਵਾਂ ਕਿ ਮੇਰਾ ਸਿਰ ਮੁੰਨਿਆ ਕਿੱਥੇ ਸੀ, ਸਾਰਾ ਮੈਨੂੰ ਪਤਾ ਲੱਗ ਜਾਵੇ।
ਬਾਹਰ ਹਨੀਫਾ ਬੋਲਿਓ,
ਫਿਰ ਹਨੀਫਾ ਸਿੱਧ ਬੋਲਿਆ ਪੂਰਾ ਪਤਾ ਲੈਣ ਵਾਸਤੇ,
ਕੌਣ ਥਾਨ ਮੁੰਡਿਓ ਮੁਝੇ।
ਸਤਿਗੁਰੂ ਮਹਾਰਾਜ ਕਿਰਪਾ ਕਰਕੇ ਦੱਸ ਦਿਓ ਕਿ ਜਿਹੜਾ ਮੇਰਾ ਸਿਰ ਮੁੰਨਿਆ ਸੀ ਗੋਰਖਨਾਥ ਨੇ ਉਹ ਕਿਹੜੀ ਜਗ੍ਹਾ ਸੀ?
ਉਹ ਤੁਮ ਦੇਹੋ ਬਤਾਏ।
ਮਹਾਰਾਜ ਤੁਹਾਨੂੰ ਪਤਾ ਹੈ, ਤਰਲੋਕੀ ਦੀ ਸੋਝੀ ਹੈ, ਕਿਰਪਾ ਕਰਕੇ ਦੱਸ ਦੇਵੋ।
ਜਾਣੋ ਮੈਂ ਅਵਤਾਰ ਤਬ,
ਮਹਾਰਾਜ ਤਦੋਂ ਮੈਂ ਪੂਰਨ ਤੌਰ ਤੇ ਨਿਸ਼ਚਾ ਬੰਨ ਲਵਾਂਗਾ ਕਿ ਤੁਸੀਂ ਪਰਮੇਸ਼ਰ ਦੇ ਅਵਤਾਰ ਹੋ।
ਅਵਤਾਰ ਹਿੱਤ ਆਏ,
ਤੁਸੀਂ ਕਲਯੁਗੀ ਜੀਵਾਂ ਨੂੰ ਉਧਾਰ ਕਰਨ ਵਾਸਤੇ ਇਸ ਸੰਸਾਰ ਤੇ ਆਏ ਹੋ।
ਤਬਿਤ ਬੋਲੇ ਹੈ ਕਿਰਪਾਲ, ਲੁੰਡੇ ਪੀਪਲ ਕੇ ਤਲੇ ਬੈਠ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਤੇ ਇਸ ਵੇਲੇ ਹਨੀਫਾ ਸਿੱਧ ਨੂੰ ਕਹਿਣ ਲੱਗੇ, ਐ ਹਨੀਫਾ, ਇੱਕ ਲੁੰਡੇ ਪਿੱਪਲ ਦੇ ਹੇਠਾਂ ਤੇਰੇ ਸਿਰ ਨੂੰ ਗੋਰਖਨਾਥ ਨੇ ਮੁੰਨਿਆ ਸੀ। ਲੁੰਡਾ ਪਿੱਪਲ ਉਸ ਨੂੰ ਕਹਿੰਦੇ ਨੇ ਜਿਸ ਨੂੰ ਜਿਵੇਂ ਇੰਡੀਆ ਦੇ ਵਿੱਚ ਬੱਕਰੀਆਂ ਭੇਡਾਂ ਨੂੰ ਪੱਤੇ ਦੇਣ ਵਾਸਤੇ ਤੇ ਉਹ ਦਰਖਤ ਜਿਹੜੇ ਨੇ ਸਿਆਲ ਨੂੰ ਕੱਟ ਦਿੱਤੇ ਜਾਂਦੇ ਨੇ ਉੱਤੋਂ, ਇਸ ਤਰੀਕੇ ਦੇ ਨਾਲ ਉਹ ਜਿਹੜਾ ਪਿੱਪਲ ਸੀ ਉਹ ਕੱਟਿਆ ਹੋਇਆ ਸੀ ਔਰ ਉਸ ਲੁੰਡੇ ਪਿੱਪਲ ਦੇ ਹੇਠਾਂ ਗੋਰਖਨਾਥ ਨੇ ਤੇਰਾ ਇਹ ਸਿਰ ਮੁੰਨਿਆ ਸੀ।
ਮੂੰਡ ਤੇਰੋ ਮੂੰਡ ਸੰਗਲੀਨੋ ਹੈ ਰੜਾਏ ਕੈ।
ਇਸ ਤਰ੍ਹਾਂ ਤੇਰਾ ਮੂੰਹ ਸਿਰ ਮੁੰਨ ਕਰਕੇ ਤੇ ਆਪਣੇ ਨਾਲ ਗੋਰਖਨਾਥ ਨੇ ਰਲਾ ਲਿਆ।
ਰਾਜ ਦੇਸ਼ ਕੋਸ਼ ਦਾਸੀ ਦਾਸ ਸੁਤ ਨਾਰੀ ਸੈਨ।
ਫਿਰ ਜਿੰਨਾ ਰਾਜ ਭਾਗ ਸੀ ਤੇ ਕੋਸ਼ ਖਜ਼ਾਨਾ ਦੇਸ਼ ਰਾਜ ਦੇਸ਼ ਦਾ ਤੇ ਦਾਸੀ ਦਾਸ ਨੌਕਰ ਸੁਤ ਸਪੁੱਤਰ ਨਾਰੀ ਇਸਤਰੀ ਸੈਨ ਜਿੰਨੀ ਸੈਨਾ ਸੀ, ਸ਼ੋਰ ਦੀਨੀ ਸੌਜ ਨਹਿ ਲੀਨੀ ਸੁਧ ਜਾਇਕ ਹੈ, ਇਹ ਸਾਰਾ ਕੁਝ ਤੂੰ ਛੱਡ ਕਰਕੇ ਰਾਜ ਭਾਗ ਦਾ ਤੇ ਇਸ ਵੇਲੇ ਇਹਨਾਂ ਦੇ ਨਾਲ ਆ ਕੇ ਮਿਲ ਗਿਆ। ਦੁਬਾਰਾ ਜਾ ਕਰਕੇ ਸੀਲਾਪੁਰ ਦੀ ਕੋਈ ਖਬਰ ਸਾਰ ਨਹੀਂ ਲਈ, ਆਪਣੇ ਦੇਸ਼ ਦਾ ਰਾਜ ਭਾਗ ਦਾ ਕੋਈ ਖਿਆਲ ਨਾ ਕੀਤਾ।
ਐਸੇ ਸੁਣ ਬੈਨ ਗੁਣ ਐਨ ਕੇਪੀ ਮੈਂ ਕਿਆ ਐਨ ਮਨ।
ਇਸ ਤਰ੍ਹਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਣਾਂ ਦੇ ਘਰ ਮਹਾਰਾਜ ਦੇ ਬਚਨ ਸੁਣ ਕੇ ਮਨ ਵਿੱਚ ਚੈਨ ਆ ਗਿਆ। ਬੰਦੇ ਗਤ ਦੈਨ ਪਦ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਦੋਨੇ ਹੱਥ ਜੋੜ ਕੇ ਨਮਸਕਾਰ ਕੀਤੀ।
ਬੰਦੇ ਗਤ ਦੈਨ ਪਦ ਦੋਨੋ ਸੀਸ ਨਾਇਕ,
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਔਰ ਮੁਕਤੀ ਦੀ ਯਾਚਨਾ ਕੀਤੀ। ਮਹਾਰਾਜ ਕਿਰਪਾ ਕਰੋ, ਮੈਨੂੰ ਮੁਕਤੀ ਦੇ ਦਿਓ। ਦੇਖ ਲਓ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਆਇਆ ਔਰ ਸਮਝਦਾ ਇਹ ਹੈ ਕਿ ਮਹਾਰਾਜ ਜੀ ਦੇ ਦਰਸ਼ਨ ਕਰਕੇ ਮੈਂ ਅੱਜ ਸਰੀਰ ਸਫਲਾ ਕਰ ਲਿਆ ਤੇ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਮੈਨੂੰ ਮੁਕਤੀ ਦਾ ਦਾਨ ਦੇਵੋ।
ਕੀਨ ਨਿਜ ਜਾਣ ਕੀਨੋ ਮੇਰ ਕੋ ਪਿਆਨ।
ਇਸ ਵੇਲੇ ਆਪਣੇ ਆਪ ਨੂੰ ਹੀਣਾ ਜਾਣਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੈਂ ਕਦੇ ਵੀ ਸਦਰਸ਼ ਨਹੀਂ ਹੋ ਸਕਦਾ, ਮਹਾਰਾਜ ਜੀ ਦੇ ਚਰਨਾਂ ਦੇ ਨਾਲ ਵੀ ਮੈਂ ਆਪਣੇ ਆਪ ਨੂੰ ਤੁਲਨਾ ਨਹੀਂ ਦੇ ਸਕਦਾ, ਇੰਨੀ ਮੇਰੇ ਚ ਪਾਵਰ ਕਿੱਥੇ ਹੈ। ਆਪਣੇ ਆਪ ਨੂੰ ਗੁਣਾਂ ਤੋਂ ਹੀਣਾ ਜਾਣ ਕਰਕੇ, ਸਰੀਰ ਨੂੰ ਸਫਲਿਆਂ ਜਾਣ ਕੇ, ਮੁਕਤੀ ਦਾ ਦਾਨ ਲੈ ਕਰਕੇ ਸੁਮੇਰ ਪਰਬਤ ਦੀ ਚੋਟੀ ਵੱਲ ਨੂੰ ਚਾਲੇ ਪਾ ਦਿੱਤੇ।
ਨੇਕੇ ਬਚਨ ਬਖਾਨ ਗਇਓ ਹਿਰਦੇ ਸੁਖ ਪਾਏ ਕੈ।
ਹਿਰਦੇ ਵਿੱਚ ਸੁਖ ਪਾ ਕਰਕੇ, ਕਿਉਂਕਿ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮਹਾਰਾਜ ਨੇ ਪੂਰਵਲਾ ਜਨਮ ਦੱਸਿਆ ਔਰ ਮੁਕਤੀ ਦਾ ਦਾਨ ਦਿੱਤਾ, ਜਦ ਇਹ ਸੁੱਖਾਂ ਵਾਲੇ ਬਚਨ ਸੁਣੇ, ਹਿਰਦੇ ਅੰਦਰ ਚੈਨ ਹੋਇਆ, ਸੁੱਖ ਹੋਇਆ ਤੇ ਜਾ ਕਰਕੇ ਸਿੱਧ ਮੰਡਲੀ ਵਿੱਚ ਇਸ ਤਰ੍ਹਾਂ ਬਚਨ ਕਰਨ ਲੱਗਾ।
ਗੋਰਖ ਕੇ ਟਿਕ ਜਾਏ ਕੈ,
ਗੋਰਖਨਾਥ ਦੇ ਪਾਸ ਜਾ ਕਰਕੇ
ਉਸ ਤਤ ਕੀਨ ਬਖਾਨ,
ਬੜੀ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਕੀਤੀ ਹੈ।
ਕਲਾਵਾਨ ਸਰਬੱਗ ਸੋ,
ਗੋਰਖਨਾਥ ਜੀ ਉਹ ਤਾਂ ਸਰਬ ਕਲਾ ਸਮਰੱਥ ਨੇ, ਭਰਪੂਰ ਹਨ ਸ਼ਕਤੀਆਂ ਸਮੇਤ,
ਮਹਿਮਾ ਜਾਹੇ ਮਹਾਨ,
ਇਹਨਾਂ ਦੀ ਮਹਿਮਾ ਮੇਰੀ ਜੀਭਾ ਦੇ ਦੁਆਰਾ ਕਥਨ ਨਹੀਂ ਹੋ ਸਕਦੀ, ਬਹੁਤ ਮਹਾਨ ਮਹਿਮਾ ਹੈ।
ਗੋਰਖ ਬੁਲਾਏ ਸਿੱਧ,
ਗੋਰਖਨਾਥ
ਸੁਣਾਏ ਕਹਿਓ,
ਗੋਰਖਨਾਥ ਨੇ ਤਦੋਂ ਸਾਰੇ ਸਿੱਧਾਂ ਨੂੰ ਬੁਲਾ ਕਰਕੇ ਇਸ ਤਰ੍ਹਾਂ ਕਿਹਾ,
ਕਾਕੋ ਸਮਝਾਏ ਉਪਦੇਸ਼ ਦੇਹੋ ਜਾਈ ਹੈ।
ਗੋਰਖਨਾਥ ਨੇ ਫਿਰ ਸਮਝਾਇਆ ਕਿ ਕਿਤੇ ਹਨੀਫਾ ਸਿੱਧ ਵਾਂਗੂ ਇਹ ਛੇਤੀ ਵਾਪਸ ਨਾ ਆ ਜਾਣ। ਕਹਿਣ ਲੱਗਾ, ਜਾਓ ਜਾ ਕਰਕੇ ਉਸ ਤਪੇ ਨੂੰ ਆਪਣੀ ਚਰਚਾ ਕਰਕੇ ਹਰਾਓ ਔਰ ਯੋਗ ਮਤ ਦੇ ਵਿੱਚ ਸ਼ਾਮਲ ਕਰੋ। ਇਸ ਤਰੀਕੇ ਦੇ ਨਾਲ ਸਾਰੀ ਸਿੱਧ ਮੰਡਲੀ ਨੂੰ ਗੋਰਖਨਾਥ ਨੇ ਸਮਝਾਇਆ ਹੈ।
ਆਵਾ ਸੁਣ ਧਾਏ ਗੁਰੂ ਨਾਨਕ ਸੁਹਾਏ ਜਹਿ,
ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਹਾੜ ਦੀ ਚੋਟੀ ਦੇ ਉੱਪਰ ਸੁਭਾਏ ਮਾਰਨੇ, ਉੱਥੇ ਇੱਕ ਸੌਧ ਫਿਰ ਦੌੜਾ ਦੌੜਾ ਆਇਆ।
ਬਚਨ ਆਲਾਏ ਬਾਲੇ ਹੱਠ ਕੋ ਗਵਾਈ ਹੈ।
ਕੀ ਆ ਕੇ ਬਚਨ ਕੀਤਾ ਕਿ ਇਹ ਬਾਲਕੇ ਜਿਹੜਾ ਤੂੰ ਹੱਠ ਧਾਰਨ ਕੀਤਾ ਹੋਇਆ ਨਾ ਅੱਗੇ ਜਾਣ ਦਾ, ਇਸ ਨੂੰ ਤਿਆਗ ਦੇ, ਕਿਉਂਕਿ ਤੂੰ ਅੱਗੇ ਜਾ ਨਹੀਂ ਸਕਦਾ, ਆਪਣਾ ਹੱਠ ਛੱਡ ਕੇ ਪਿੱਛੇ ਮੁੜ ਜਾ।
ਚਰਨ ਲਗਾਏ ਗੁਰੂ ਗੋਰਖ ਕਰਾਏ ਤੇਰੋ ਮਰਨ ਮਿਟਾਏ।
ਜੇ ਤੂੰ ਅੱਗੇ ਜਾਣਾ ਹੀ ਹੈ ਤੇ ਫਿਰ ਗੁਰੂ ਗੋਰਖਨਾਥ ਨੂੰ ਗੁਰੂ ਬਣਾ ਲੈ, ਉਸ ਦੇ ਚਰਨਾਂ ਨਾਲ ਲੱਗ ਜਾ, ਉਹ ਤੈਨੂੰ ਆਪਣਾ ਉਪਦੇਸ਼ ਦੇਵੇਗਾ ਤੇ ਅੱਗੇ ਜਾ ਕੇ ਸੁਖ ਪਾਵੇਂਗਾ।
ਤੇਰੋ ਮਰਨ ਮਿਟਾਏ ਐਸੇ ਪਦ ਕਿਉਂ ਨਾ ਪਾਈ ਹੈ।
ਤੇਰਾ ਜਿਹੜਾ ਜਨਮ ਮਰਨ ਹੈ ਉਹ ਮਿਟ ਜਾਵੇਗਾ, ਕਿਉਂ ਸਭ ਤੋਂ ਵੱਡਾ ਮਰਨ ਦਾ ਦੁੱਖ ਹੈ ਉਹ ਵੀ ਤੇਰਾ ਮਿਟ ਜਾਵੇਗਾ ਤੇ ਫਿਰ ਤੂੰ ਜਾ ਕਰਕੇ ਸੁਖ ਪਾਵੇਂਗਾ।
ਪਹੁੰਚਿਓ ਤੂੰ ਆਏ ਨਹਿਸ਼ੂ ਛਾਟ ਜਾਏ ਅਬ।
ਫਿਰ ਐਸੀ ਅਮਰ ਪਦਵੀ ਨੂੰ ਕਿਉਂ ਨੀ ਤੂੰ ਪ੍ਰਾਪਤ ਕਰਦਾ, ਪਹੁੰਚਿਓ ਤੂੰ ਆਏ ਨਹਿਸ਼ੂ ਛਾਟ ਜਾਏ ਅਬ। ਹੁਣ ਤੂੰ ਇੰਨੀ ਮਿਹਨਤ ਵੀ ਕੀਤੀ ਹੈ, ਸੁਮੇਰ ਪਰਬਤ ਤੇ ਚੜ੍ਹਦਾ ਆ ਰਿਹਾ ਹੈ ਤੇ ਕਦੇ ਇਸ ਅਮਰ ਪਦਵੀ ਨੂੰ ਪਾਉਣ ਤੋਂ ਬਿਨਾਂ ਖਾਲੀ ਨਾ ਚਲਿਆ ਜਾਵੇ, ਕਿਉਂਕਿ ਹੁਣ ਗੋਰਖਨਾਥ ਨੂੰ ਗੁਰੂ ਅਪਣਾ ਕੇ ਤੇ ਇਹ ਅਮਰ ਪਦਵੀ ਪ੍ਰਾਪਤ ਕਰਕੇ ਹੀ ਜਾਵੇ। ਕਿਸਾ ਸੋਹਣਾ ਬਚਨ ਕਹਿ ਕੇ ਲਾਲਚ ਦਿੰਦਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਤੂੰ ਯਤਨ ਵੀ ਕੀਤਾ ਸੁਮੇਰ ਪਰਬਤ ਤੇ ਚੜ੍ਹਨ ਦਾ ਤੇ ਕਿਤੇ ਹੁਣ ਖਾਲੀ ਨਾ ਚਲਿਆ ਜਾਵੀ, ਗੋਰਖਨਾਥ ਨੂੰ ਗੁਰੂ ਬਣਾ ਕੇ ਅਮਰ ਪਦਵੀ ਪ੍ਰਾਪਤ ਕਰਕੇ ਹੀ ਜਾਵੀ।
ਜਾਂ ਤੇ ਕਹੋ ਤੋਹੇ ਜੀ ਹੋਏ ਜੋ ਸੁਣਾਈ ਹੈ।
ਇਸ ਵਾਸਤੇ ਤੈਨੂੰ ਮੈਂ ਇਹ ਸਾਰੇ ਬਚਨ ਕਹੇ ਨੇ, ਹੁਣ ਜੇ ਤੇਰੇ ਦਿਲ ਵਿੱਚ ਜੋ ਹੈ ਉਹ ਮੈਨੂੰ ਸੁਣਾ ਦੇ।
ਸ੍ਰੀ ਗੁਰੂ ਕਹਿਤ ਬੈਨ ਸ਼ੂਸ਼ਾ ਸੋ ਰਹਿਤ ਜੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਵੇਲੇ ਉਸ ਸਿੱਧ ਨੂੰ ਕਹਿਣ ਲੱਗੇ ਕਿ ਖਾਲੀ ਤਾਂ ਉਹ ਰਹਿੰਦਾ ਹੈ,
ਨਾਮ ਨਾ ਜਪਤ ਦੁੱਖ ਪਾਏ ਜਮ ਤ੍ਰਾਸ ਕੋ।
ਜਿਹੜਾ ਨਾਮ ਨੀ ਜਪਦਾ ਭਾਂਡਾ ਤੇ ਉਸਦਾ ਖਾਲੀ ਰਹਿੰਦਾ ਹੈ। ਅਸੀਂ ਤਾਂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹਾਂ, ਫਿਰ ਅਸੀਂ ਕਿਸ ਵਾਸਤੇ ਖਾਲੀ ਜਾਵਾਂਗੇ? ਤੇ ਫਿਰ ਜਿਹੜਾ ਨਾਮ ਨੀ ਜਪਦਾ ਮੌਤ ਦਾ ਡਰ ਵੀ ਉਸ ਨੂੰ ਰਹਿੰਦਾ ਹੈ ਔਰ ਉਹ ਜਨਮ ਮਰਨ ਦੇ ਗੇੜੇ ਵਿੱਚ ਆਉਂਦਾ ਹੈ। ਜਿਹੜਾ ਪਰਮੇਸ਼ਵਰ ਦਾ ਨਾਮ ਜਪਦਾ ਹੈ ਉਹ ਕਦੇ ਦੁਬਾਰਾ ਜਨਮ ਮਰਨ ਦੇ ਗੇੜੇ ਵਿੱਚ ਨਹੀਂ ਆਉਂਦਾ, ਉਹ ਪਰਮੇਸ਼ਵਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਸ ਵਾਸਤੇ ਤੇ ਨਾ ਅਸੀਂ ਖਾਲੀ ਹਾਂ, ਨਾ ਸਾਨੂੰ ਮੌਤ ਦਾ ਡਰ ਹੈ, ਨਾ ਅਸੀਂ ਮਰਨਾ ਹੈ, ਜਨਮ ਮਰਨ ਤੋਂ ਰਹਿਤੇ ਹਾਂ, ਔਰ ਨਾ ਸਾਨੂੰ ਮੌਤ ਦਾ ਡਰ ਹੈ, ਨਾ ਸਾਡਾ ਹਿਰਦਾ ਜਿਹੜਾ ਉਹ ਪਰਮੇਸ਼ਵਰ ਦੇ ਨਾਮ ਤੋਂ ਖਾਲੀ ਹੈ। ਇਸ ਵਾਸਤੇ ਸਾਡਾ ਜਿਹੜਾ ਹਿਰਦਾ ਉਹ ਨਾਮ ਦੇ ਕਰਨੇ ਕਰਕੇ ਭਰਪੂਰ ਹੈ, ਭਰਿਆ ਹੋਇਆ ਹੈ। ਤੁਹਾਡਾ ਜਿਹੜਾ ਹਿਰਦਾ ਨਾਮ ਨਾ ਜਪਣੇ ਕਰਕੇ ਖਾਲੀ ਹੋਣੇ ਕਰਕੇ ਬਾਰ ਬਾਰ ਬੋਲਦਾ ਹੈ,
ਮਾਨ ਕੋ ਮਿਟਾਏ ਸਭੇ ਚਰਨ ਲਗਾਏ ਅਬ।
ਹੁਣ ਤੇ ਤੁਹਾਡੇ ਜਿਹੜੇ ਮਾਨ ਹੰਕਾਰ ਨੂੰ ਨਾਸ ਕਰਕੇ ਸਾਰਿਆਂ ਨੂੰ ਅਸੀਂ ਆਪਣੇ ਚਰਨੀ ਲਗਾਵਾਂਗੇ।
ਨਹੀਂ ਹਟ ਜਾਹੇ ਹਮ ਆਵੇ ਤੁਮ ਪਾਸ ਕੋ।
ਹੁਣ ਅਸੀਂ ਇਸ ਸਥਾਨ ਤੋਂ ਨਹੀਂ ਹਟਣਾ, ਤੁਹਾਡੀ ਸਿੱਧ ਮੰਡਲੀ ਤੱਕ ਪਹੁੰਚਾਂਗੇ। ਉੱਥੇ ਜਾ ਕੇ ਪਹੁੰਚ ਕੇ ਤੁਹਾਡਾ ਸਾਰਿਆਂ ਦਾ ਨਾਸ ਕਰਾਂਗੇ ਜਿਹੜਾ ਹੰਕਾਰ ਹਿਰਦਿਆਂ ਵਿੱਚ ਧਾਰਨ ਕੀਤਾ ਹੋਇਆ।
ਜਨਮ ਮਰਨ ਕੋ ਅਤੰਕ ਮਨ ਮਾਨੈ ਸੋ।
ਜਿਹੜਾ ਜਨਮ ਮਰਨ ਦਾ ਡਰ, ਅਤੰਕ ਨਾਮ ਹੁੰਦਾ ਡਰ ਦਾ, ਜਿਹੜਾ ਡਰ ਜਨਮ ਮਰਨ ਦਾ ਤੁਸੀਂ ਧਾਰਨ ਕੀਤਾ ਹੋਇਆ ਨਾ, ਤੁਹਾਡਾ ਵੀ ਨਾਸ ਕਰ ਦੇਵਾਂਗੇ, ਕਿਉਂਕਿ ਤੁਹਾਨੂੰ ਇਹੀ ਡਰ ਲੱਗਾ ਹੋਇਆ ਅਸੀਂ ਕਿਤੇ ਮਾਰੀ ਨਾ ਜਾਈਏ। ਮਰਨ ਦੇ ਡਰ ਕਰਕੇ ਤੁਸੀਂ ਆਪਣੀਆਂ ਉਮਰਾਂ ਵਧਾਈਆਂ ਹੋਈਆਂ ਨੇ, ਔਰ ਇਹ ਤੁਹਾਡਾ ਡਰ ਉੱਥੇ ਆ ਕੇ ਦੂਰ ਕਰਾਂਗੇ ਸਾਰਿਆਂ ਦਾ।
ਇਹ ਵੇਖੇ ਹੰਤਾ ਯਤ ਧਾਰਿਓ ਅਭਿਆਸ ਕੋ।
ਇਹ ਬਾਰ ਬਾਰ ਤੁਸੀਂ ਪ੍ਰਾਣਾ ਜਾਮ ਦਾ, ਪਦਮ ਆਸਣ ਦਾ ਅਭਿਆਸ ਕਰ ਕਰਕੇ ਤੇ ਇਹ ਜਿਉਂਦੇ ਰਹਿਣ ਵਾਸਤੇ ਪ੍ਰਾਣਾ ਨੂੰ ਦਸਮ ਦੁਆਰ ਵਿੱਚ ਟਿਕਾ ਕਰਕੇ ਇਸ ਸਰੀਰ ਨੂੰ ਬਣਾ ਕਰਕੇ ਇਸ ਸੰਸਾਰ ਦੇ ਵਿੱਚ ਰਹਿ ਰਹੇ ਹੋ। ਮਹਾਰਾਜ ਕਹਿੰਦੇ ਇਹ ਸਾਰਾ ਜਿਹੜੀ ਪ੍ਰਕਿਰਿਆ ਹੈ ਨਾ ਤੁਹਾਡੀ, ਇਹ ਝੂਠੀ ਹੈ, ਪਖੰਡ ਦਾ ਹੀ ਕਾਰਨ ਹੈ। ਇਹ ਸਾਰਾ ਪਖੰਡ, ਤੁਹਾਡਾ ਮਾਣ ਸਾਰਾ ਨਾਸ ਹੋਵੇਗਾ।
ਰੰਚਕ ਸਨੇਹ ਗਿਆਨੀ ਕਰੇ ਨਹੀਂ ਦੇਹ ਵਿਖੇ।
ਜਿਹੜੇ ਤਾਂ ਬ੍ਰਹਮ ਗਿਆਨੀ ਹੁੰਦੇ ਨੇ, ਗਿਆਨ ਦੇ ਸਹਿਤ ਹੁੰਦੇ ਨੇ, ਉਹਨਾਂ ਨੂੰ ਰੰਚਕ ਮਾਤਰ ਵੀ ਕੋਈ ਡਰ ਨਹੀਂ ਰਹਿੰਦਾ ਮਰਨ ਦਾ, ਕਿਉਂਕਿ ਉਹਨਾਂ ਨੂੰ ਬ੍ਰਹਮ ਦੀ ਗਿਆਤ ਹੁੰਦੀ ਹੈ, ਮੌਤ ਦਾ ਕੋਈ ਖੌਫ ਨਹੀਂ ਹੁੰਦਾ। ਉਹ ਤਾਂ ਪਹਿਲਾਂ ਹੀ ਸੋਚਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇੱਕ ਦਿਨ ਤਾਂ ਇੱਥੋਂ ਜਾਣਾ ਹੀ ਜਾਣਾ, ਅੱਜ ਨਾ ਜਾਵਾਂਗੇ ਕੱਲ੍ਹ ਚਲੇ ਜਾਵਾਂਗੇ, ਕੱਲ੍ਹ ਨਹੀਂ ਤਾਂ ਹੋਰ 10 ਦਿਨ ਹਟ ਕੇ ਚਲੇ ਜਾਵਾਂਗੇ, ਜਾਣਾ ਤਾਂ ਇੱਥੋਂ ਪੈਣਾ ਹੀ ਹੈ। ਜਿਸ ਸਥਾਨ ਤੇ ਆਏ ਹਾਂ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਇੱਕ ਦਿਨ ਤਾਂ ਸਭ ਨੇ ਜਾਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਗਿਆਨ ਪੈਦਾ ਹੋ ਗਿਆ ਉਹਨਾਂ ਨੂੰ ਰੰਚਕ ਮਾਤਰ ਵੀ ਇਹੋ ਜਿਹਾ ਡਰ ਕੋਈ ਨਹੀਂ ਰਹਿੰਦਾ।
ਰਹੇ ਤੇ ਹਰਖ ਨਹੀਂ ਸ਼ੋਕ ਨਾ ਬਿਨਾਸ ਕੋ।
ਇਸ ਵਾਸਤੇ ਉਹਨਾਂ ਗਿਆਨਵਾਨਾਂ ਦੀਆਂ ਦੇਹੀਆਂ ਦੇ ਅੰਦਰ ਸਰੀਰ ਨੂੰ ਰੱਖਣ ਦਾ ਕੋਈ ਹਰਖ ਖੁਸ਼ੀ ਨਹੀਂ ਹੁੰਦੀ ਤੇ ਸਰੀਰ ਦੇ ਚਲੇ ਜਾਣ ਤੋਂ ਕੋਈ ਗਮੀ ਨਹੀਂ ਹੁੰਦੀ। ਭਾਈ ਭਿਖਾਰੀ ਜੀ ਸਾਰੇ ਸਾਖੀ ਜਾਣਦੇ ਆ, ਤਿਨ੍ਹਾਂ ਦੇ ਸਪੁੱਤਰ ਦੀ ਮੌਤ ਭਾਈ ਭਿਖਾਰੀ ਜੀ ਨੂੰ ਇਸ ਗੱਲ ਦਾ ਪਤਾ ਕਿ ਕੱਲ ਨੂੰ ਹੋਣੀ ਹੈ, ਤੇ ਕੱਲ ਨੂੰ ਹੀ ਭਾਈ ਭਿਖਾਰੀ ਜੀ ਦੇ ਸਪੁੱਤਰ ਦਾ ਆਨੰਦ ਵੀ ਹੈ। ਅੱਜ ਉਹ ਘਰ ਦੇ ਵਿੱਚ ਤੱਪੜ ਸੀ ਹੁੰਦੇ ਨੇ ਕਿ ਕੱਲ ਨੂੰ ਇਸ ਤੱਪੜ ਦੇ ਉੱਪਰ ਮੇਰੇ ਪੁੱਤਰ ਦੀ ਮੌਤ ਤੇ ਸੋਗ ਤੇ ਜਿਹੜੇ ਸੰਬੰਧੀ ਆਉਣੇ ਨੇ ਉਹਨਾਂ ਨੇ ਆ ਕੇ ਇਸ ਤੇ ਬੈਠਣਾ। ਗਿਆਨ ਹੈ ਤਿਨ੍ਹਾਂ ਦੇ ਅੰਦਰ, ਤੇ ਭਾਈ ਭਿਖਾਰੀ ਜੀ ਨੂੰ ਤੱਪੜ ਸੀ ਹੁੰਦਿਆਂ ਨੂੰ ਜਦ ਭਾਈ ਗੁਰਮੁਖ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ, ਮਹਾਰਾਜ ਕੋਈ ਇਹੋ ਜਿਹਾ ਹੈ ਜਿਹੜਾ ਗੁਰਮੁਖ ਦੀ ਪਦਵੀ ਨੂੰ ਜਾਣਦਾ ਹੋਵੇ, ਭਾਣਾ ਮੰਨਣ ਵਾਲਾ ਹੋਵੇ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਲਾਹੌਰ ਦੇ ਪਾਸ ਚਲਿਆ ਜਾ, ਇੱਕ ਰਾਜਪੁਰਾ ਪਿੰਡ ਹੈ ਉੱਥੇ ਚਲਿਆ ਜਾ, ਉੱਥੇ ਜਾ ਕਰਕੇ ਭਾਈ ਭਿਖਾਰੀ ਦਾ ਘਰ ਪੁੱਛ ਲਈ, ਉੱਥੋਂ ਜਾ ਕੇ ਪਤਾ ਲੱਗੇਗਾ। ਜਦ ਘਰ ਚਲਿਆ ਗਿਆ ਤੇ ਕੀ ਦੇਖਦਾ ਕਿ ਭਾਈ ਭਿਖਾਰੀ ਜੀ ਤੱਪੜ ਸਿਉਂਦੇ ਨੇ, ਤੇ ਤੱਪੜ ਸਿਉਂਦਿਆਂ ਸਿਉਂਦਿਆਂ ਨੂੰ ਪੁੱਛ ਲਿਆ ਕਿ ਤੁਸੀਂ ਇਹ ਕੀ ਕਰਮ ਕਰਦੇ ਹੋ? ਕਹਿੰਦੇ ਕੱਲ ਨੂੰ ਕੰਮ ਆਵੇਗਾ। ਹੁਣ ਭਾਈ ਭਿਖਾਰੀ ਜੀ ਨੂੰ ਗਿਆਨ ਹੈ, ਬਚਨ ਤਾਂ ਸੱਚੀ ਕਰਦੇ ਨੇ। ਕਹਿੰਦੇ ਕੱਲ ਕੀ ਹੈ? ਕਹਿੰਦੇ ਮੇਰੇ ਬੇਟੇ ਦਾ ਸਪੁੱਤਰ ਦਾ ਆਨੰਦ ਕਾਰਜ ਹੈ। ਤੇ ਮਨ ਚ ਖਿਆਲ ਕੀਤਾ ਕਿ ਬੇਟੇ ਦਾ ਆਨੰਦ ਕਾਰਜ ਹੋਵੇ ਤੇ ਤੱਪੜ ਸਿਉਂ ਕੇ ਕੀ ਕਰਨੇ ਆ। ਤੇ ਇਸ ਵੇਲੇ ਚੁੱਪ ਕਰ ਗਿਆ। ਅਗਲਾ ਦਿਨ ਹੋਇਆ, ਆਨੰਦ ਪੜੇ ਗਏ, ਆਨੰਦ ਪੜ ਕੇ ਸ਼ਾਮ ਨੂੰ ਘਰ ਆ ਗਏ, ਬਹੂ ਵੀ ਘਰ ਆ ਗਈ। ਰਾਤ ਨੂੰ ਪਿੰਡ ਦੇ ਵਿੱਚ ਨਗਰ ਦੇ ਵਿੱਚ ਡਾਕਾ ਪੈ ਗਿਆ। ਡਾਕੂਆਂ ਦੇ ਪਿੱਛੇ ਭਾਈ ਭਿਖਾਰੀ ਜੀ ਦਾ ਸਪੁੱਤਰ ਨੌਜਵਾਨ ਸੀ, ਦੌੜਿਆ, ਡਾਕੂਆਂ ਨੇ ਛੁਰਾ ਮਾਰਿਆ ਤੇ ਭਾਈ ਭਿਖਾਰੀ ਜੀ ਦੇ ਸਪੁੱਤਰ ਦੀ ਮੌਤ ਹੋ ਗਈ। ਹੁਣ ਭਾਈ ਭਿਖਾਰੀ ਜੀ ਨੇ ਸਪੁੱਤਰ ਦੀ ਲਾਸ਼ ਚੱਕੀ ਤੇ ਘਰ ਵਿੱਚ ਲੈ ਆਂਦੀ। ਜਿਹੜੇ ਤੱਪੜ ਸੀ ਹੁੰਦਾ ਸੀ ਉਹ ਵਿਹੜੇ ਵਿੱਚ ਵਿਛਾ ਦਿੱਤੇ ਕਿ ਸੰਬੰਧੀਆਂ ਨੇ ਆਉਣਾ। ਉਹ ਗੁਰਮੁਖ ਜਨ ਭਾਈ ਭਿਖਾਰੀ ਜੀ ਨੂੰ ਕਹਿੰਦਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਕੱਲ ਹੀ ਸੀ ਕਿ ਮੇਰੇ ਸਪੁੱਤਰ ਦੀ ਮੌਤ ਹੋ ਜਾਣੀ ਹੈ, ਤੇ ਤੁਸੀਂ ਪਰਮੇਸ਼ਰ ਦੇ ਅੱਗੇ ਜੋਦੜੀ ਕਰਦੇ, ਜੇ ਤੁਹਾਨੂੰ ਇੰਨਾ ਗਿਆਨ ਸੀ ਤੇ ਉਮਰ ਦੀ ਹੋਰ ਉਮਰ ਮਿਲ ਜਾਂਦੀ। ਤੇ ਭਾਈ ਭਿਖਾਰੀ ਜੀ ਕਹਿੰਦੇ ਜੇ ਮੈਂ 10 ਦਿਨ ਦੀ ਜਾਂ 10 ਮਹੀਨਿਆਂ ਦੀ 10 ਸਾਲ ਦੀ ਹੋਰ ਉਮਰ ਲੈ ਲੈਂਦਾ ਫਿਰ ਵੀ ਤੇ ਮਰਨਾ ਹੀ ਸੀ, ਇੱਕ ਦਿਨ ਤਾਂ ਮੌਤ ਨੇ ਤਾਂ ਆਉਣਾ ਹੀ ਆਉਣਾ। ਬੀਤ ਜਹ ਬੀਤ ਜਹ ਜਨਮ ਅਕਾਜ ਰੇ ਨਿਸ ਦਿਨ ਸੁਨ ਕੈ ਪੁਰਾਣ ਸਮਝਤ ਨਹਿ ਰੇ ਅਜਾਨ ਕਾਲ ਤੂੰ ਪਹੁੰਚੇ ਵਾਰ ਕਹਾਂ ਜਾ ਹੈ ਭਾਜ ਰੇ ਕਿੱਥੇ ਜਾਵਾਂਗੇ ਮੌਤ ਤੋਂ ਭੱਜ ਗਏ ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਆਉਣਾ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਗਿਆਨ ਹੁੰਦਾ ਹੈ ਗੁਰਮੁਖ ਜਨਾਂ ਦੇ ਉਹਨਾਂ ਨੂੰ ਰਾਈ ਮਾਤਰ ਵੀ ਡਰ ਨਹੀਂ ਹੁੰਦਾ ਕਿ ਇਹ ਸਾਡੀ ਮੌਤ ਆਉਣ ਵਾਲੀ ਹੈ ਉਹ ਮੌਤ ਤੋਂ ਡਰਦੇ ਨਹੀਂ ਸਰੀਰ ਨੂੰ ਰੱਖਣ ਦੀ ਉਹਨਾਂ ਦੇ ਅੰਦਰ ਕੋਈ ਖੁਸ਼ੀ ਨਹੀਂ ਹੈ ਤੇ ਸਰੀਰ ਚਲੇ ਜਾਣ ਦੀ ਉਹਨਾਂ ਦੇ ਅੰਦਰ ਕੋਈ ਗਮੀ ਨਹੀਂ ਹੈ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਧਾਂ ਨੂੰ ਉਪਦੇਸ਼ ਕਰਾ ਰਹੇ ਨੇ ਕੇਵਲ ਸਿੱਧਾਂ ਨੂੰ ਹੀ ਉਪਦੇਸ਼ ਨਹੀਂ ਹੈ ਇਹ ਸਾਨੂੰ ਵੀ ਨਾਲ ਉਦੋਂ ਵੱਧ ਉਪਦੇਸ਼ ਹੈ ਕਿਉਂਕਿ ਸਿੱਧਾਂ ਦੇ ਅੰਦਰ ਤੇ ਗਿਆਨ ਸੀ ਉਹ ਗਿਆਨ ਕਰਕੇ ਸਵਾਲ ਕਰਦੇ ਸਨ ਮਹਾਰਾਜ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੰਦੇ ਸਨ ਪਰ ਸਾਨੂੰ ਤਾਂ ਗਿਆਨ ਵੀ ਕੋਈ ਨਹੀਂ ਹੈ ਅਸੀਂ ਤਾਂ ਸਵਾਲ ਵੀ ਨਹੀਂ ਕਰ ਸਕਦੇ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੋ ਸਿੱਧਾਂ ਦੇ ਪ੍ਰਥਾਇਕ ਕੀਤੇ ਹੋਏ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਸੁਣਨ ਜੋਗੇ ਬਣ ਜਾਈਏ ਔਰ ਮਹਾਰਾਜ ਜੋ ਉਪਦੇਸ਼ ਦਿੰਦੇ ਨੇ ਉਹਨਾਂ ਨੂੰ ਹਿਰਦੇ ਵਿੱਚ ਕਮਾਈਏ ਆਪਣੇ ਜੀਵਨ ਨੂੰ ਉਸ ਆਸੇ ਅਨੁਸਾਰ ਢਾਲੀਏ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਵੇਂ ਕਿਸ ਯੁਗਤੀ ਦੇ ਨਾਲ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਾਰੀ ਕੁੱਲ ਕਾਇਨਾਤ ਨੂੰ ਇਹ ਸਾਂਝਾ ਉਪਦੇਸ਼ ਹੈ ਕੇਵਲ ਸਿੱਧਾ ਇਹਨੂੰ ਨਹੀਂ ਮਹਾਰਾਜ ਸਿੱਧੇ ਰਸਤੇ ਪਾ ਰਹੇ ਨਾਲ ਦੀ ਨਾਲ ਸਾਡਾ ਵੀ ਭਲਾ ਕਰ ਰਹੇ ਨੇ ਇਹ ਉਪਦੇਸ਼ ਸਾਡੇ ਵਾਸਤੇ ਵੀ ਓਨਾ ਹੀ ਹੈ ਅਸੀਂ ਵੀ ਮਹਾਰਾਜ ਜੀ ਦਾ ਉਪਦੇਸ਼ ਕਰ ਕਮਾ ਕਰਕੇ ਇਹ ਮੋਹ ਮਾਨ ਦੇ ਕੰਨ ਨੂੰ ਚੀਰ ਕੇ ਗਿਆਨ ਤੇ ਧਿਆਨ ਦੀਆਂ ਮੁੰਦਰਾਂ ਪਾ ਕਰਕੇ ਉਸ ਮਾਲਕ ਦੇ ਨਾਲ ਅਸੀਂ ਵੀ ਆਪਣਾ ਸੁਮੇਲ ਬਣਾਈਏ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕੁਝ ਕੁ ਬੇਨਤੀ ਹੈ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 11 ਜਨਵਰੀ ਨੂੰ ਮੰਗਲਵਾਰ ਨੂੰ ਮਨਾਇਆ ਜਾਣਾ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ 9 ਜਨਵਰੀ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸ਼ਾਮਲ ਹੋ ਕਰਕੇ ਲਾਹਾ ਪ੍ਰਾਪਤ ਕਰਨਾ ਜੀ 40 ਮੁਕਤਿਆਂ ਦੀ ਯਾਦ ਵਿੱਚ ਵਾਹਿਗੁਰੂ ਨਾਮ ਸਿਮਰਨ ਸਮਾਗਮ 14 ਜਨਵਰੀ ਦਿਨ ਸ਼ੁੱਕਰਵਾਰ ਨੂੰ ਆਰੰਭ ਹੋਵੇਗਾ ਸੰਗਰਾਂਦ ਵਾਲੇ ਦਿਨ ਸਾਰੀਆਂ ਸੰਗਤਾਂ ਨੇ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨਾ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।